ਤੇ ਭਾਈ ਤਿਲ ਤੋਂ ਭਾਵ ਚਿੰਤਾ ਤੋਂ ਭਾਵ ਆਪ ਵਾਹਿਗੁਰੂ ਚਿੰਤੇ ਕਰਨ ਦੀ ਯਾਦ ਕਰਨ ਦੀ ਉਹਦਾ ਸਿਮਰਨ ਕਰਨ ਦੀ ਦਾਤ ਵੀ ਆਪ ਹੀ ਬਖਸ਼ਣਾ ਹੈ ਤੇ ਅਚਿੰਤ ਪਦਵੀ ਵੀ ਉਹ ਆਪ ਹੀ ਦਿੰਦਾ ਹੈ। ਇਸ ਕਰਕੇ ਉਸ ਵਾਹਿਗੁਰੂ ਦਾ ਸਦਾ ਜਸ ਕਰੀਏ ਜੋ ਸਾਰਿਆਂ ਦੀ ਸਾਰ ਸੰਭਾਲ ਕਰਨ ਵਾਲਾ ਹੈ, ਸਾਰਿਆਂ ਨੂੰ ਸਾਰ ਸ੍ਰੇਸ਼ਟ ਸ਼ੁਭ ਉਹਨਾਂ ਦੀ ਦਾਤ ਬਖਸ਼ਣ ਵਾਲਾ ਹੈ ਔਰ ਪ੍ਰਭੂ ਦੇ ਰਾਮ ਨੂੰ ਚਿੰਤੇ ਕਰਵਾਉਣ ਦੀ ਦਾਤ ਆਪ ਹੀ ਬਖਸ਼ਦਾ ਬ੍ਰਹਮ ਗਿਆਨੀ ਬ੍ਰਹਮ ਵਿਦਿਆ ਗੁਰਸਿੱਖ ਮਹਾਂਪੁਰਖ। ਇਸ ਹੋਮੇ ਤੋਂ ਰਹਿਤ ਹੋ ਜਾਂਦਾ ਕਿ ਮੈਂ ਨਹੀਂ ਉਹ ਵਾਹਿਗੁਰੂ ਮੇਰੇ ਕੋਲੋਂ ਸਿਮਰਨ ਕਰਵਾਉਂਦਾ, ਆਪਣੀ ਯਾਦ ਵਿੱਚ ਜੋੜ ਕੇ ਰੱਖਦਾ। ਅਚਿੰਤ ਪਦਵੀ ਵੀ ਆਪ ਹੀ ਬਖਸ਼ਦਾ। ਅਚਿੰਤ ਪਦਵੀ ਕੀ ਹੈ? ਪੁਰਨਿਆਂ ਤੋਂ ਰਹਿਤ ਹੋ ਜਾਣਾ, ਨਾਮ ਵਿੱਚ ਸਿਮਰਨ ਵਿੱਚ ਵਾਹਿਗੁਰੂ ਦੀ ਯਾਦ ਵਿੱਚ ਚਿੰਤ ਨੇ ਜੁੜੇ ਰਹਿਣਾ। ਐਸਾ ਜੋ ਵਾਹਿਗੁਰੂ ਸਾਰ ਸ੍ਰੇਸ਼ਟ ਇਹਨਾਂ ਦਾਤਾਂ ਨੂੰ ਬਖਸ਼ਣ ਵਾਲਾ ਹੈ। ਅੱਗੇ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਬੀਰ ਸਾਹਿਬ ਜੀ ਦੇ ਮੁੱਖ ਦੁਆਰਾ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇਹਨਾਂ ਨੇ ਨਾਮ ਨੂੰ ਜਪਿਆ ਭਾਈ ਚਿੰਤਾ ਔਰ ਚਿੰਤਾ ਤੋਂ ਰਹਿਤ ਅਚਿੰਤ ਪਦਵੀ ਉਹਨਾਂ ਨੂੰ ਪ੍ਰਾਪਤ ਹੋਈ ਹੈ। ਪਰ ਜਿਹਨਾਂ ਨੇ ਵਾਹਿਗੁਰੂ ਨੂੰ ਚਿੰਤ ਕੀਤਾ ਉਹਨਾਂ ਦੀ ਹਾਲਤ ਦਰਸਾਉਂਦੇ ਹੈ। ਮਨ ਵਿਅਕਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਗੁਰਬਾਣੀ ਦੀ ਕਥਾ ਸਰਵਣ ਕਰੋ।
ਕਬੀਰ ਰਾਮ ਨਾ ਚੇਤਿਓ।
ਕਬੀਰ ਸਾਹਿਬ ਜੀ ਫਰਮਾਨ ਕਰਦੇ ਹੈ ਜਿਹਨਾਂ ਨੇ ਰਵੇ ਹੋਏ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਚੇਤਿਓ ਯਾਦ ਨਹੀਂ ਕੀਤਾ ਹੈ। ਪਿਛਲੇ ਦਿਨੀ ਮਹਾਂਪੁਰਖ ਸੰਤ ਬਾਬਾ ਗੁਰਦੇਵ ਸਿੰਘ ਜੀ ਕੱਲ੍ਹ ਕੇ ਮਾਣਪੁਰ ਵਾਲੇ ਸੰਗਤ ਪਿਆਲਾ ਕਰ ਗਏ ਔਰ ਉਹਨਾਂ ਤੋਂ ਕਦੇ ਪਹਿਲਾਂ ਸੰਤ ਬਾਬਾ ਤੇਜਾ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਦਾ ਸੰਗਤ ਪਿਆਲਾ ਹੋਇਆ। ਸੰਤ ਬਾਬਾ ਗੁਰਦੇਵ ਸਿੰਘ ਜੀ ਬੜਾ ਪ੍ਰਾਪਤ ਜੀਵਨ, ਬੜਾ ਨਾਮ ਜਪਣ ਵਾਲੀ ਆਤਮਾ, ਬੜੇ ਉੱਚ ਕੋਟੀ ਦੇ ਵਿਦਵਾਨ ਵੀ ਸਨ, ਪਰ ਹਮੇਸ਼ਾ ਸਿਮਰਨ ਭਜਨ ਬੰਦਗੀ ਦੇ ਵਿੱਚ ਜੁੜੇ ਰਹਿੰਦੇ ਸਨ। ਪਰਉਪਕਾਰ ਵੀ ਬਹੁਤ ਕਰਦੇ ਔਰ ਜੋ ਮਾਇਆ ਸਤਿਗੁਰੂ ਨੇ ਘਰ ਪਰਿਵਾਰ ਵਿੱਚ ਬਹੁਤ ਸੁੱਖ ਦਿੱਤੇ ਸਨ, ਸੰਗਤ ਦੀ ਸੇਵਾ ਵਿੱਚ ਲਾਇਆ ਕਰਦੇ ਸਨ। ਕਿਸੇ ਵੀ ਖਾਲੂ ਮਨੁੱਖ ਨੇ ਸਾਧ ਸੰਗਤੀ ਉਹਨਾਂ ਨੂੰ ਕੱਚਾ ਤਾਂਬਾ ਖਵਾ ਦਿੱਤਾ ਸੀ, ਦਵਾਈ ਦੇ ਵਿੱਚ ਪਾ ਕੇ ਮਾਇਆ ਦੇ ਰੂਪ ਵਿੱਚ ਆ ਕੇ। ਸੋ ਇਹ ਈਰਖਾ ਸਾਧ ਸੰਗਤੀ ਖੇਡਾਂ ਨਹੀਂ ਛੱਡਦੀ ਹੈ। ਸੀ ਉਹ ਇਹ ਚੀਜ਼ ਹੈ ਜਿਹਦੇ ਉੱਤੇ ਕਿਰਪਾ ਹੋਵੇ ਉਹ ਵੀ ਬਚ ਸਕਦਾ। ਸੋ ਦੱਸਦੇ ਕਹਿੰਦੇ ਭਾਈ ਮੈਂ ਵੈਦਿਕ ਪੜ੍ਹੀ ਸੀ, ਵੈਦਿਕ ਕਰਕੇ ਕਹਿੰਦੇ ਹੁਣ ਆਪਣੀ ਦਵਾਈ ਦਾ ਆਪ ਇਲਾਜ ਕਰਦਾ ਤੇ ਸਰੀਰ ਮਸੇ ਚੱਲਦਾ, ਤੁਰਿਆ ਫਿਰਦਾ, ਸੇਵਾ ਕਰਦਾ, ਕਥਾ ਬਹੁਤ ਕਰਦੇ ਰਹੇ। ਸਿਰਕ ਦੇ ਵਿੱਚ ਗਰੀਬੀ ਦੇ ਵਿੱਚ ਰਹਿ ਕੇ ਬੜੀ ਸੇਵਾ ਉਹਨਾਂ ਨੇ ਮੋਹਾਲੀ ਦੇ ਇਲਾਕੇ, ਚੰਡੀਗੜ੍ਹ ਦੇ ਇਲਾਕੇ ਵਿੱਚ ਸੰਗਤਾਂ ਵਿੱਚ ਬਹੁਤ ਗੁਰਮਤ ਦਾ ਪ੍ਰਚਾਰ ਕੀਤਾ। ਸੋ ਕੱਚੀ ਧਾਤ ਜਿਹੜੀ ਹੈ ਉਹਨੇ ਬੰਦਾ ਖਾ ਲਵੇ ਸਾਧ ਸੰਗਤੀ ਉਹ ਸਰੀਰ ਦਾ ਨਾਸ ਕਰ ਦਿੰਦੀ ਹੈ। ਦੋ ਵਕਤ ਕਬੀਰ ਸਾਹਿਬ ਦੀ ਨਿਰੱਖੇ दूसरी कच्ची धात की न्याई इस दीप के अंदर जेडे वकार है उन्होंने लगा हुआ है उन्होंने अपने जीवन अजाई व्यर्थ करवा रहा है। साबत पद वाहिगुरु की दरगाह के रह सकती है जो उस वाहिगुरु का भजन करेगा नाम जपेगा मनुखा के साबत सकती है पावे मनुखा के तद ही सकती है जो ये नाम जपता है वाहिगुरु चेते करता है। भाई बिन सुटाण वाली गल है रास हो जाने वाली यदि हालत है बाल जवानी इवें थोड़ी अवस्था जान बालक आ गया बालक थोड़ा आ गया वो भी बिरस गया जवानी आ गई वो भी चली गई भुलेखा भी चले जाना नाश हो जाने वाले बाल विचार है गल है कि राम का भजन वाहगुरु का भजन करेगा फिर तो भाई ये देर की सही सलामत सकली है वाहगुरु की दरगाह के कबीर साहब जी कहते भाई हो जो केसा धारी वाहगुरु परमेश्वर है सोना लख दिन लंबने वाला कंचन माया सोने की टल वाहगुरु केसा धारी गुरबाणी के विच भी उसके स्वरूप का संतरा ने वर्णन किया इस करके कौन सेती केसा कौन नाम जलता पानी के विच सहम करने वाला एक वाहगुरु परमेश्वर है उस वाहगुरु परमेश्वर को भाई सदा मन करके बाणी करके डोगर किसो किसो आया मन करके बाणी करके उनका नाम जपनी उसके दर से वाहगुरु के दर से पूरियां फरियाद करते रहिए अरदासा बेनती करते रहिए बेसवाल असार नाम का बेसवाल हो के सुते ही ना पे पे रहिए ऐवें अपना जीवन असार जिहड़े नाशवंत पदार्थ है जां विद्या की नींद दे विच भाई सुते ही ना पे रह जाइए उस वाहिगुरु के राम के परमेश्वर के नाम को चेते करिए सदा वास्ते उहदे दर ते फरियादां बेनतियां अरदासां ऐसे खेत मलार रूप ਜਾਂ ਬਹਾਦਰ ਨੂੰ ਕੋਈ ਮਿਲਦੇ ਸੰਤ ਹੈ ਪ੍ਰਭੂ ਦੇ ਪਿਆਰੇ ਜਿਹਨਾਂ ਦੀ ਐਸੀ ਅਵਸਥਾ ਜਿਹਨਾਂ ਸਾਸ ਗ੍ਰਾਸ ਦਾ ਵਿਸਰਾ ਹਰ ਨਾਮਾ ਮਨਮੰਤ ਧਨ ਸੇ ਨਾਨਕਾ ਪੂਰਨ ਸੋਈ ਸੰਤ ਜਿਹਨਾਂ ਨੇ ਮਨ ਨੂੰ ਬਹਾਦੀ ਨੂੰ ਵਸ ਵਿੱਚ ਕਰਕੇ ਰੱਖਿਆ ਹੋਇਆ ਮਨ ਦੀ ਜਿਹੜੀ ਆਦਤ ਹੈ ਮਨ ਦਾ ਬੁਰਾ ਸੁਭਾਅ ਉਹਨੂੰ ਵਸ ਵਿੱਚ ਕਰਕੇ ਰੱਖਿਆ ਹੋਇਆ ਵਾਹਿਗੁਰੂ ਦੇ ਭਜਨ ਵਿੱਚ ਆਉਂਦੇ ਹੈ ਸੰਗਤ ਵਿੱਚ ਬਹਿ ਸਿਮਰਨ ਵਿੱਚ ਬਹਿ ਤੇ ਜਦੋਂ ਮਨ ਵਿੱਚ ਬਾਣੇ ਫੁਰਨੇ ਆਉਂਦੇ ਆ ਉਦੋਂ ਕਹਿੰਦੇ ਉੱਠ ਕਰ ਉਪਰਾਮ ਹੋ ਜਾ ਇਹਨਾਂ ਤੋਂ ਉਪਰਾਮ ਰਹਿਤ ਹੋ ਜਾਣਾ ਤੁਰਿਆ ਚੰਨ ਗੁਰੂ ਕੀ ਸੰਗਤ ਵੱਲ ਤੁਰਿਆ ਜਾ ਨਾਮ ਜਪਣ ਦੇ ਮਾਰਗ ਤੇ ਤੁਰਿਆ ਹੀ ਚੱਲ ਐਸੇ ਕੋਈ ਮਿਲਦੇ ਪ੍ਰਭੂ ਦੇ ਸੰਤ ਪਿਆਰੇ ਮਹਾਵਤ ਰੂਪ ਜਾਂ ਮਲਾਹ ਰੂਪ ਹੈ ਜਿਹੜੇ ਜ਼ਿੰਦਗੀ ਰੂਪ ਵੇੜੇ ਨੂੰ ਭਾਈ ਆਪਣੇ ਨੂੰ ਗੁਰੂ ਦੀ ਮਰਿਆਦਾ ਅਨੁਸਾਰ ਗੁਰਮਤ ਦੇ ਅਸੂਲਾਂ ਦੇ ਵਿੱਚ ਚਲਾਉਂਦੇ ਵਾਹਿਗੁਰੂ ਨਾਮ ਜਹਾਜ ਚੜ੍ਹੇ ਸੁਤਰੇ ਪਾਲ ਐਸੇ ਗੁਰਸਿੱਖੀ ਦੇ ਬੇੜੇ ਤੇ ਸਵਾਰ ਹੁੰਦੇ ਭਾਈ ਆਪਣੇ ਜੀਵਨ ਨੂੰ ਪਰੋਪਾ ਨੂੰ ਬੇੜੀ ਨੂੰ ਜਿਹਨਾਂ ਨੇ ਚਲਾਇਆ ਉਹਨਾਂ ਦੇ ਉੱਤੇ ਐਸੀ ਕਿਰਪਾ ਹੋਈ ਆ ਉਹ ਮਿਲਦੇ ਹੈ ਭਾਈ ਐਸੇ ਵਾਹਿਗੁਰੂ ਦੇ ਪਿਆਰੇ ਹਨ ਕਹਿੰਦੇ ਗੁਰੂ ਦਾ ਹੁਕਮ ਰੂਪ ਜਿਹਨਾਂ ਦੇ ਕੁੰਡਾ ਹਮੇਸ਼ਾ ਗੁਰੂ ਦੇ ਹੁਕਮ ਦੇ ਭੈ ਵਿੱਚ ਚੱਲਦੇ ਆ ਐਸੇ ਵਾਹਿਗੁਰੂ ਦੇ ਪਿਆਰੇ ਇਸੇ ਤਰ੍ਹਾਂ ਫਰਮਾਨ ਕਰਦੇ ਕਬੀਰ ਰਾਮ ਰਤਨ ਕਪੂਤਰੀ ਕਬੀਰ ਸਾਹਿਬ ਜੀ ਕਹਿੰਦੇ ਭਾਈ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਹ ਰਤਨਾਂ ਦੀ ਤਰ੍ਹਾਂ ਭਾਈ ਕੀਮਤੀ ਹੈ ਇਸ ਕਰਕੇ ਮੁੱਖ ਰੂਪ ਕੋਠੜੀ ਉਹ ਗੁੱਠੜੀ ਜਿਹਦੇ ਵਿੱਚ ਹੀਰੇ ਰੱਖੇ ਹੁੰਦੇ ਆ ਹੀਰਿਆਂ ਦੇ ਰੱਖਣ ਵਾਲੀ ਥਾਂ ਭਾਵ ਜਿਹੜਾ ਰਸਨਾ ਨਾਲ ਸਵਾਸ ਸਵਾਸ ਨਾਮ ਜਪਣਾ ਇਸ ਕਰਕੇ ਕਹਿੰਦੇ ਮੁੱਖ ਰੂਪ ਕੋਚ ਦੀ ਗੁੱਠੜੀ ਦੇ ਵਿੱਚ ਜਿਹੜੇ ਰਾਮ ਵਾਹਿਗੁਰੂ ਦੇ ਨਾਮ ਨੂੰ ਰਤਨ ਨੂੰ ਸੰਭਾਲ ਕੇ ਰੱਖਿਆ ਜਿਹੜਾ ਕੋਈ ਨਾ ਪਾਠ ਹੋਵੇ ਜਿਹੜਾ ਭਾਈ ਕੋਈ ਇਸ ਨਾਮ ਦੀ ਕਦਰ ਜਾਣਦਾ ਉਸੇ ਦੇ ਅੱਗੇ ਖੋਲ ਕੇ ਦੱਸਣਾ ਕਰ ਉਸੇ ਨੂੰ ਸਮਝਾਉਣਾ ਕਰ ਜਿਹੜੇ ਖੜੇ ਦੇ ਅੱਗੇ ਨਾ ਆਪਣੀਆਂ ਵਡਿਆਈਆਂ ਆਪਣੀ ਮਿਹਨਤ ਕਰੀ ਜਾ ਕਿਉਂਕਿ ਉਹਨਾਂ ਬੇਕਦਰਿਆਂ ਨੇ ਕਦਰ ਨਹੀਂ ਪਾਉਣੀ ਉਹਨਾਂ ਨੂੰ ਪਤਾ ਨਹੀਂ ਹੈ
ਕੋਈ ਆਏ ਮਿਲੇ
ਕੋਈ ਆ ਕੇ ਮਿਲੇਗਾ ਗਾਹਕ ਇਸ ਨਾਮ ਨੂੰ ਸੌਦੇ ਨੂੰ ਖਰੀਦਣ ਵਾਲਾ
ਮਹਿੰਗੇ ਮੁੱਲ
ਮਹਿੰਗੇ ਮੁੱਲ ਵਿੱਚ ਲੈ ਗਏ ਕੀ ਮਹਿੰਗਾ ਮੁੱਲ ਹੈ ਤਨ ਮਨ ਸਭ ਸੌਂਪ ਗੁਰਮੁਖ ਹੁਕਮ ਮੰਨਿਆ ਪਾਈਐ ਤਨ ਮਨ ਧਨ ਗੁਰੂ ਨੂੰ ਸੌਂਪ ਦੇਣਾ ਮਨ ਵੀ ਦੇ ਦੇਣਾ ਤਨ ਵੀ ਦੇ ਦੇਣਾ ਮਨ ਕੀ ਦੇਣਾ ਗੁਰੂ ਦੀ ਰਹਿਣਾ ਵਿੱਚ ਚੱਲਣਾ ਤਨ ਕੀ ਦੇਣਾ ਗੁਰੂ ਦੇ ਹੁਕਮ ਵਿੱਚ ਗੁਰੂ ਦੀ ਰਹਿਣੀ ਵਿੱਚ ਗੁਰੂ ਨੇ ਜੋ ਰਹਿਤ ਦਿੱਤੀ ਹੈ ਪੰਜਾਂ ਕਕਾਰਾਂ ਦੀ ਗੁਰਸਿੱਖ ਪੰਜਾਂ ਕਕਾਰਾਂ ਦੀ ਰਹਿਤ ਵਿੱਚ ਤਿਆਰ ਹੋ ਤਿਆਰ ਰਹਿਣਾ ਕਿਉਂ ਕਰਨ ਭਰ ਸਭ ਗੁਰੂ ਨੂੰ ਦੇ ਦੇਣਾ ਸੌਂਪ ਦੇਣਾ ਕਿਉਂ ਭਾਈ ਜਿਹਨਾਂ ਨੇ ਮਹਿੰਗੇ ਮੁੱਲ ਆਪਣਾ ਸਾਰਾ ਮਨ ਮਨ ਭਰ ਦੇ ਕੇ ਉਹ ਭਾਈ ਵਾਹਕ ਰੂਪ ਜਿਹੜੇ ਬਣ ਜਾ ਰਹੇ ਆ ਉਹ ਆ ਕੇ ਨਾਮ ਦੀ ਲਾਤ ਪ੍ਰਾਪਤ ਕਰਦੇ ਉਹਨਾਂ ਦੇ ਅੱਗੇ ਖੋਲ ਕੇ ਪ੍ਰਗਟ ਕਰ ਐਵੇਂ ਨਾ ਆਪਣੇ ਮੁੱਖ ਰੂਪ ਉਹ ਲਾਲਾ ਦੀ ਗੁੱਠੜੀ ਨੂੰ ਜਾਣੇ ਖੜੇ ਕੋਲੇ ਖੋਲੀ ਜਾ ਕੀਮਤ ਨਹੀਂ ਪਵੇਗੀ ਕਦਰ ਨਹੀਂ ਪਵੇਗੀ ਜਿਹਨੂੰ ਹੀਰਿਆਂ ਦੀ ਪਰਖੀ ਨੀ ਉਹਦੇ ਭਾਰ ਦਾ ਤਾਂ ਕੱਚ ਦੀਆਂ ਗੋਲੀਆਂ ਹੀ ਹੈ ਨਾ ਜਿਹਨੂੰ ਹੀਰਿਆਂ ਦੀ ਪਰਖ ਹੈ ਜੋ ਨਹੀਂ ਨੂੰ ਉਹਨੂੰ ਪਤਾ ਵੀ ਹੀਰੇ ਦੀ ਕੀ ਕੀਮਤ ਹੈ ਜੀਵਨ ਦੇ ਵਿੱਚ ਕਮਾਇਆ ਹੀ
ਨਹੀਂ
ਆਪਣੇ ਕਟਕ ਕਟਕ ਨਾਮ ਫੌਜ ਦਾ ਫੌਜ ਦੀ ਨਾਂ ਜਿਹੜਾ ਵੱਡਾ ਪਰਿਵਾਰ ਹੈ ਕਟਕ ਨਾਮ ਸੂਹ ਦਾ ਵੀ ਹੈ ਸੂਹ ਪਰਿਵਾਰ ਨੂੰ ਪਾਲਦਾ ਰਹਿ ਗਿਆ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਕੀਤਾ ਭਾਈ ਪਰਿਵਾਰ ਦੀ ਪਾਲਣਾ ਪਰੋਸਣਾ ਕਰਨੀ ਇਹ ਸਾਡਾ ਫਰਜ਼ ਹੈ ਦਸਾਂ ਮਹਾਂ ਦੀ ਧਰਮ ਦੀ ਗਿਰਤ ਕਰਨੀ ਪਰ ਵੱਡਾ ਫਾਤੀ ਦੇ ਨਾਲ ਨਾਮ ਵੀ ਜਪਣਾ ਫਿਰ ਪਾਲਣ ਪਰੋਸਣ ਦੇ ਵਿੱਚ ਹੀ ਨਹੀਂ ਰਹਿਣਾ ਨਾਲ ਨਾਲ ਵਾਹਿਗੁਰੂ ਦੇ ਨਾਮ ਦੀ ਸਿਮਰਨ ਦੀ ਗੁਰਬਾਣੀ ਦੀ ਕਮਾਈ ਕਰਨੀ ਹੈ ਇਸ ਕਰਕੇ ਕਹਿੰਦੇ ਇੱਥੇ ਕਬੀਰ ਨਹੀਂ ਜਾਣਿਆ ਕਿਹੜੇ ਪਾਸੇ ਲੱਗਿਆ, ਪਰਿਵਾਰ ਨੂੰ ਪਾਲਣ ਦੇ ਵਿੱਚ ਹੀ ਲਗਾ ਹੋਇਆ, ਪਰਿਵਾਰ ਦੀ ਪਹਿਲ ਦੇ ਵਿੱਚ ਹੀ ਲਗਾ ਹੋਇਆ। ਤੂੰ ਸਦਾ ਵਾਸਤੇ ਧੰਦਿਆਂ ਦੇ ਵਿੱਚ ਹੀ ਖਚ ਤਰਿਆ ਹੋਇਆ ਮਰ ਗਿਆ, ਧੰਦੇ ਕਰਦਾ ਸੰਸਾਰ ਦੇ ਕੰਮ ਕਾਰ ਧੰਦਿਆਂ ਦੇ ਵਿੱਚ ਹੀ ਫਸਿਆ ਰਹਿ ਗਿਆ। ਕਹਿੰਦੇ ਬਾਬ ਖਬਰੀ ਨੀ ਮਿਲੀ ਜਦੋਂ ਆ ਕੇ ਜਦ ਲੈ ਗਏ, ਕਿਸੇ ਨੂੰ ਬਾਹਰ ਪਤਾ ਹੀ ਨੀ ਲੱਗਾ। ਬੰਬ ਦਾ ਬਾਣੀ ਦਾ ਵੀ ਹੈ, ਕਿਸੇ ਨੂੰ ਆਵਾਜ਼ ਹੀ ਨੀ ਦਿੰਦੀ ਜਮਾਂ ਜਾ ਕੋਈ ਖਬਰ ਥੋੜੂ ਦਿੰਦੇ ਹੈ। ਉਹਨੀ ਤਕੜੇ ਪਾਏ ਹਾਥ, ਉਹ ਤਾਂ ਤਕੜੇ ਹੱਥ ਕਰਕੇ ਬੋਲਦੇ ਹੈ, ਸੰਗੀ ਦੇ ਵਿੱਚੋਂ ਆਵਾਜ਼ ਵੀ ਨੀ ਨਿਕਲਣ ਦਿੰਦੇ। ਉਸ ਵਕਤ ਕਹਿੰਦੇ ਖਬਰ ਹੀ ਨੀ ਦੇਣ ਦਿੱਤੀ, ਬਾਹਰ ਕਿਸੇ ਨੂੰ ਪਤਾ ਹੀ ਨੀ ਲੱਗਣ ਦਿੱਤਾ, ਬੋਲਣ ਜੋਗਾ ਨੀ ਛੱਡਿਆ, ਇਸ ਕਰਕੇ ਕੋਈ ਬਾਣੀ ਬਚਨ ਨਹੀਂ ਬੋਲ ਸਕਿਆ। ਧੰਦੇ ਕਰਦਾ ਧੰਦਿਆਂ ਦੇ ਵਿੱਚ ਹੀ, ਧੰਦਿਆਂ ਦੇ ਕੰਮ ਮਿੱਟਦਾ ਹੀ ਮਰ ਗਿਆ, ਸੰਸਾਰ ਤੋਂ ਨਿਸਮਰੀ ਚਲਿਆ ਗਿਆ।
ਫਕੀਰ
ਸਾਹਿਬ ਜੀ ਸਮਝਾਉਂਦੇ ਆ, ਵਾਰ ਵਾਰ ਉਪਦੇਸ਼ ਦਿੰਦੇ ਆ, ਕਿਉਂਕਿ ਸਾਡਾ ਸੁਭਾਅ ਐਸਾ ਸੀ, ਇੱਕ ਵਾਰੀ ਸੁਣ ਕੇ ਨਹੀਂ ਧਾਰਨ ਕਰਦੇ, ਵਾਰ ਵਾਰ ਸਾਨੂੰ ਇਹ ਉਪਦੇਸ਼ ਕਬੀਰ ਸਾਹਿਬ ਜੀ ਦੁਹਰਾ ਰਹੇ ਹੈ। ਕਹਿੰਦੇ ਭਾਈ ਜਿਹੜੀ ਤੇਰੀ ਉਮਰ ਹੈ ਤੂੰ ਬਹੁਤੀ ਲੰਮੀ ਨਹੀਂ, ਤੇ ਤੂੰ ਸੋਚਦਾ ਹੋਵੇ ਮੈਂ ਇੱਥੇ ਪਤਾ ਨੀ 100 ਸਾਲ ਬੈਠੇ ਰਹਿਣਾ, 150 ਬਰਸ, 2000 ਬਰਸ ਜਾਂ 500 ਬਰਸ। ਕਹਿੰਦੇ ਨਹੀਂ ਕਬੀਰ, ਆਖੀ ਕੇ ਦੇ ਵਾਟ ਪੇ ਕਹਿੰਦੇ ਅੱਖਾਂ ਨੂੰ ਖੋਲਣ ਤੇ ਵੇਚਣ ਦੇ ਸਮੇਂ ਵਿੱਚ ਅੱਖਾਂ ਮਟਕਾਉਣੀਆਂ ਭਾਗੜੀਆਂ ਪਲਕਾਂ ਮਿਚਦੀਆਂ ਤੇ ਖੁੱਲਦੀਆਂ ਜਾਂ ਹਿੱਲਦੀਆਂ ਹਨ, ਅੱਖਾਂ ਦੇ ਖੋਲਣ ਤੇ ਵੇਚਣ ਦੇ ਸਮੇਂ ਦੇ ਵਿੱਚ ਅੱਖ ਨੂੰ ਖੋਲਣਾ ਤੇ ਵੇਚਣਾ ਇਹਨੂੰ ਇੱਕ ਪਲ ਦਾ ਸਮਾਂ ਕਹਿੰਦੇ, ਭਾਵ ਸੈਕਿੰਡ ਤੋਂ ਵੀ ਘੱਟ ਸਮਾਂ। ਇੰਨੇ ਪਲ ਪਲ ਦੇ ਸਮੇਂ ਵਿੱਚ ਤੇਰੀ ਉਮਰ ਵਿਹਾਈ ਬੀਤਦੀ ਜਾ ਰਹੀ ਹੈ, ਜਿਹੜੀ ਤੈਨੂੰ ਪ੍ਰਾਪਤ ਹੋਈ ਹੈ ਐਸੀ ਅਮੋਲ ਮਨੁੱਖਾ ਦੇ ਅੰਦਰ ਜ਼ਿੰਦਗੀ ਸਵਾਸ ਜੀਵਨ ਉਮਰ ਜਿਹੜਾ ਮਿਲਿਆ ਹੈ ਪਲ ਪਲ ਦੇ ਵਿੱਚ ਗੁਜ਼ਰਦੀ ਜਾ ਰਹੀ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੈਸਾ ਵੈਰਾਗਮਈ ਉਪਦੇਸ਼, ਬੀਤ ਜਾ ਹੈ ਜਨਮ ਆਬਾਦ ਰਹੇ, ਮਾਇਆ ਕੋ ਚਿੱਤ ਤਿਆਗ ਪ੍ਰਭ ਗੁਰੂ ਕੀ ਸਰਨ ਲਾਗ। ਪਰ ਕਹਿੰਦੇ ਬੀਤੀ ਜਾ ਰਿਹਾ ਸਮਾਂ ਤੇਰੀ ਜ਼ਿੰਦਗੀ ਦਾ, ਉਹ ਪਲ ਪਲ ਕਰਕੇ ਉਮਰ ਤੇਰੀ ਗੁਜ਼ਰਦੀ ਜਾ ਰਹੀ ਹੈ, ਬੀਤਦੀ ਜਾ ਰਹੀ ਹੈ। ਸੰਸਾਰ ਦੇ ਬੰਧਨਾਂ ਨੂੰ ਨਹੀਂ ਛੱਡ ਰਿਹਾ, ਉਹ ਤੂੰ ਬੰਧਨਾਂ ਨੂੰ ਨਹੀਂ ਛੱਡਦਾ ਹੈ। ਜਮਾਂ ਦੇ ਸਿਰ ਤੇ ਆ ਕੇ ਭਾਈ ਦਮਾਮਾ ਲਗਾ ਰਹੇ ਦੀ ਚੋਬ ਲਾ ਦਿੱਤੀ, ਭਾਵ ਜਮਾਂ ਦੇ ਆਪ ਦੇ ਸਿਰ ਤੇ ਉਹਦੇ ਰੱਬ ਆ ਕੇ ਭਾਵ ਭਰੋਸਾ ਵਜਾ ਦਿੱਤਾ ਵੀ ਚੱਲਣ ਕਾਕਰ ਸਾਰ ਨੌ ਵਜੀ ਸੁਬਹ ਸਿਓ ਚੱਲਣ ਕਾਕਰ ਸਾਰ, ਚੱਲਣ ਦੀ ਤਿਆਰੀ ਕਰ ਲੈ। ਜਮ ਕਹਿੰਦੇ ਆ ਹੁਣ ਤੇਰਾ ਵਕਤ ਆ ਗਿਆ, ਉਹ ਐਸਾ ਦਮਾਮਾ ਵਜਾ ਦਿੱਤਾ, ਤੁਰਨ ਦਾ ਪੂਛ ਦਾ ਦਮਾਮਾ ਵਜਾ ਦਿੱਤਾ ਵੀ ਚੱਲ ਹੁਣ ਤੇਰਾ ਵਕਤ ਆ ਗਿਆ ਹੈ। ਵੀਰ ਸਾਹਿਬ ਜੀ ਕਹਿੰਦੇ ਬਾਹਰ ਸ੍ਰੇਸ਼ਟ ਤਰ ਵਿਰਛਾਂ ਦੇ ਵਿੱਚੋਂ ਉਹ ਰਾਮ ਰਵਿਆ ਹੋਇਆ ਵਾਹਿਗੁਰੂ ਪਰਮੇਸ਼ਰ ਹੀ ਹੈ ਸਭ ਤੋਂ ਵੱਡਾ ਸ੍ਰੇਸ਼ਟ। ਵੈਰਾਗ ਰੂਪ ਫਲ ਲੱਗਾ ਹੋਇਆ
ਹੈ,
ਜਿਹਨਾਂ ਨੇ ਆਪਣੇ ਮਨ ਨੂੰ ਸਾਧਨਾ ਕਰਕੇ ਰਾਮ ਜਪ ਕੇ ਵਾਹਿਗੁਰੂ ਦੇ ਵਿੱਚ ਜੋੜ ਲਿਆ, ਜਿਹਨਾਂ ਨੇ ਸਿੱਧ ਕਰ ਲਿਆ ਆਪਣੇ ਮਨ ਨੂੰ ਵਸ ਵਿੱਚ ਕਰ ਲਿਆ ਵਾਹਿਗੁਰੂ ਦਾ ਨਾਮ ਜਪ ਕੇ, ਉਹ ਛਾਂ ਦੀ ਤਰ੍ਹਾਂ ਭਾਈ ਸੁਖ ਦੇਣ ਵਾਲੇ ਗੁਰਮੁਖ ਹੈ ਪ੍ਰਭੂ ਦੇ ਪਿਆਰੇ, ਕੈਸੀ ਉਹਨਾਂ ਦੀ ਅਵਸਥਾ ਹੈ। ਜਿਹਨਾਂ ਨੇ ਤੱਕ ਦਿੱਤੇ ਸੰਸਾਰ ਦੇ ਬਾਅਦ ਝਗੜੇ ਸਾਰੇ ਝਗੜਿਆਂ ਨੂੰ ਤਿਆਗ ਦਿੱਤਾ, ਔਰ ਸਾਧ ਸੰਗਤ ਦੀ ਬਾਤ ਪਵਾਦ ਕਿਹਨੂੰ ਕਹਿੰਦੇ ਆ, ਬਾਤ ਕਹਿੰਦੇ ਸਵੈ ਮਤ ਦਾ ਮੰਡਨ ਪਰ ਮਤ ਦਾ ਖੰਡਨ, ਵਿਵਾਦ ਕਹਿੰਦੇ ਪਰਾਏ ਦੇ ਮਤ ਦਾ ਖੰਡਨ ਕਰੀ ਜਾਣਾ, ਆਪਣੇ ਮਤ ਨੂੰ ਸਿੱਧ ਕਰੀ ਜਾਣਾ। ਤੇ ਇਸੇ ਤਰ੍ਹਾਂ ਜਿਹੜਾ ਵਕੰਡਾਵਾਦ ਹੁੰਦਾ ਉਹਦੇ ਵਿੱਚ ਨਾ ਆਪਣਾ ਮਤ ਕੋਈ ਰੱਖਣਾ ਨਾ ਦੂਜੇ ਦਾ ਰਹਿਣ ਦੇਣਾ, ਐਸੇ ਵੀ ਕਈ ਹੁੰਦੇ ਆ ਵਕੰਡਾਵਾਦੀ। ਸੋ ਉਹਨਾਂ ਨੇ ਭਾਈ ਐਸੇ ਜਿਹੜੇ ਵਾਦ ਵਿਵਾਦ ਝਗੜੇ ਤੇ ਬਹਿਸ ਵਿਵਾਸੇ ਜਿਹੜੇ ਆ ਉਹ ਛੱਡ ਦਿੱਤੇ ਤੇ ਆਖ ਦਿੱਤੇ, ਕਿਉਂਕਿ ਉਹਨਾਂ ਦੇ ਪਾਸ ਤਾਂ ਜਿਹੜਾ ਭਾਈ ਜਿਵੇਂ ਛਾਂ ਦੇ ਵਿੱਚ ਬੈਠਣ ਦਾ ਠੰਡ ਪ੍ਰਾਪਤ श्रेष्ठ गुना वाले हैं, जिन्होंने गुरु साध 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 सताया ऐसी अवस्था वाले हैं, उन्होंने पास बैठ के साथ समझी देते ठंड पै जाती है। मन तपाउन वाले जो विकार है उन्होंने अग बुझ जाती है। उन्हों की संगत में बैठ के आप साहिब चलते भगत दिखिया मन की कटिया मैं साध सब उठिया मन के फुले भी उठे रुक जाते हैं। ऐसी ठंड ऐसी शांति प्राप्त होती है। इस प्रकार कबीर साहब जी प्रवान करते हैं
कबीर
साहब जी कहते भाई तब रूपी कौन है जेड़े राम के प्यारे साधु श्रेष्ठ वाहिगुरु के प्यारे वह भाई हर श्रेष्ठ बिरछा के तरह उन्होंने जीवन है। जिमें बिरछ साध समझी पत्रे होंगे टहनिया होंदिया फुल लाता फेर फल पैदा पत्रे कहते हैं भाई सत संतोख दया धर्म ये पत्ते है। टहनिया कहड़िया करना मुक्ता मैत्री करना परस भरिया उन्होंने जीवन हर एक परस दयालता की भाव किसी को सुखी देख के प्रसन्न होंगे। गुरमुख के चार गुण है एक करना होती है एक मुद्दता एक मैत्री एक उपेक्षा। करना दुखी को देख के तरस करता और फिर किसी को सुखी देख के मुद्दता प्रसन्नता का प्रसन्न होता दुखी नहीं होता। तो उपेक्षा का अर्थ उल्टा हट नहीं करता। इस तरह मैत्री भाव हर एक दे सारे समान दृष्टि मनुख का सुभाव एक उल्ट है। मनुख साध संगत जी किसी को वेख के सुखी और दुखी होगा मनुख के विच दोष है। सुखी को वेख के वह दुखी होएगा तो जिहड़ा दुखी है उन्हें वेख के प्रसन्न होगा भी चंगा होया दुख मिले तो उल्टा हाथ अपनी गल धक्के मना नहीं मैं मानता तो मगर गंडा लैके पै जाता। मैत्री की रखनी हर एक द्वैश पाई रखता गुरमुख के इन उल्ट सुभाव उन्होंने ये गुण इतों वक्रे है। इस करके कहते करना मुक्ता मैत्री दिया उन्होंने टहनिया लगिया वैराग रूप फुल खिड़े उन्होंने साध संगत जी ब्रह्म ज्ञान रूप उन्होंने फल प्राप्त। ऐसे वाहगुरु के प्यारे हैं
उन्होंने
साधुओं का जीवन हर एक जिन्हों ब्रह्म ज्ञान फल लगे वो सारे सुख ही बख्शते हैं सारे उत्ते बख्शिशा ही करते हैं। भाई ऐसा उन्होंने जीवन है शान की तरह सारे ठंड दे देंगे है वाहगुरु के नाम की ठंड पा देंगे सारे के हिरदे ऐसी छां बख्शते हैं। वाहगुरु ने नबेड़ दिता उन्होंने सारे झगड़े मुक गए हैं। धर्मराज दर नाक मारे जा नानक लेखा समझा ऐसे सारे झगड़े उन्होंने मिट गए हैं ऐसी उन्होंने उत्ते कृपा हुई है।
कबीर ऐसा बीज बोए
कबीर साहब जी कोई अंब का बिरछ लगा होया अंबा ने बीज बीजा वेख के कहते भी योजा बीज धरती के बीजना कारण गहरे फल सामने फल लगे हुए हो विरले ना
होंखी
भी आकर केल आनंद माणते होना भी निराशे ना जाना पवे ऐसा बीज बीजना कार। इस प्रकार कबीर साहब जी प्रवान करते हैं
कबीर ऐसा बीज बोए
कबीर साहब कहते जे बीज बीजना तो योजा बीज कितने बीज धरती के धरती की है हृदय रूप हिरदे रूप धरती के नाम का बीज बीजना कर नाम का बीज बीज
लंत
नाम का बीज जलों बीजेगा
ਤੇ ਪ੍ਰੇਮ ਦੀ ਜਦੋਂ ਪੂਰੀ ਲੱਗ ਗਈ ਆ ਗਈ ਅੱਗੇ ਫਿਰ ਇਹ 12 ਮਹੀਨੇ ਸਦਾ ਹੀ ਫਲਦਾ ਹੀ ਰਹਿਣਾ ਹੈ ਹਮੇਸ਼ਾ ਵਾਸਤੇ। ਠੰਡੀ ਛਾਂ ਪ੍ਰਾਪਤ ਹੋਵੇਗੀ ਗੈਰ ਤੋਂ ਨਿਰਹਲ ਵਾਹਿਗੁਰੂ ਪਰਮੇਸ਼ਰ ਗੈਰ ਤੱਕ ਨਿਰਹਲ, ਜਿਵੇਂ ਕਹਿੰਦੇ ਵੀ ਪਾਣੀ ਬੜਾ ਗਹਿਰਾ ਹਿੱਲਦਾ ਨਹੀਂ, ਉਹ ਗੈਰ ਤੋਂ ਭਾਵ ਇਹ ਆ ਜਾਂਦਾ ਨਿਰਹਲ ਜੋ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਦਾ ਫਲ ਬ੍ਰਹਮ ਗਿਆਨ ਉਹਦੀ ਪ੍ਰਾਪਤੀ ਦਾ ਫਲ ਪ੍ਰਾਪਤ ਕਰਨਾ ਹਰ ਐਸੀ ਕਿਰਪਾ ਪ੍ਰਾਪਤ ਕਰ।
ਸਮਾਂ ਹੈ
پیاری بانی کی گمست کریا گا واحگو کے پیارے پاک ست سنگت جا کے یہ بہتا نہیں جا سکتا تھوڑا سمندا ضرور سنگت جایا کر تھوڑے تو تھوڑا چھ منٹ کا حصہ چوتھا حصہ بنتا تے گھٹ سما بھی اسی سنگت نہیں کر سکتے کہتے ایسا سما تو سنگت کر لیا کر بھائی پرانا جی تنگ ارجن دیو مہاراج صاحب جی کے چرن چھ کے سکھی کی دال پراپت کی گرسکھی دھارن کی پورن مہاپرکھ سن جب ستگرو ارجن دیو صاحب جی کی شہادت ہوئی ادو پانچ سکھان ستگرو جی نال لے کے گئے سن بابا بدھ چند جی نو بھائی جیٹا جی نو بھائی جگار جی نو بھائی پیڑے نو بھائی پرانے نو پھر بھائی پرانا جی نے چھویں پاتشاہ جی کے نال سری امرتسر صاحب جی کے یگ کے وچ بھی بڑی وڈی سیوا کی دھن کی رکھا واسطے بھائی پرانا جی کا کیسا جیون برہم گیاتی اوستھا پراپت سن روزانہ سات سنگ جی جنگل کے کوئی جانا سکیاں لکڑا کا بھار بن کے چنگی طرح تیار کرنا روزانہ لکڑا چکدے چکدے جب بھار جنگ لکڑ کٹی ہو جانی بند کے کولے سمرن کرتے رہنا جب شام کھانیاں پھر اسے اتنے چک کے لیا کے سکا بالن اندر بنا لنگر لیا کے پونا سیوا سارا دن لگے رہنا ایک دن بھائی پرانا جی لکڑا کا بھار بن کے کولے بیٹھے باڑی پڑ گئے سن پڑھتے پڑھتے شام بھار آیا آ کے بھائی پرانا جی کے پاس بے بس ہویا ڈگی پیا بھائی پرانا جی دیا آئی پوچھنے لگے بھائی کی دکھ ہے کی تکلیف ہے کہنے لگا جی تاپ بخار بہت چلیا ہوا تریا نہیں کرتا کہتے بھائی کو سیوا دس کہنا جی سیوا یہ ہے کہ جہاں میرے کو سامان بستر آدت ہو جنا بھی ہے جی کوئی چکن والا مل جائے گا میرے میں ہولی ہولی تر کے اپنے گھر پہنچ سکتا بھائی پرانا جی کہتے کوئی نہیں بھائی تیرا بستر تیرا سامان چک کے اصل تیرے تیر گھر چلے پر شرط ایک ہے کہتا جی دسو کہتے جب رستے جانا سان باڑی سنائی گلا نکری کریا گلا اسی تیرے کرنی باڑی سنا ہی گائی سان کہنے لگا جی باڑی تو کدے سنی نہیں نہ پڑھی میں تو ساری عمر پاپ ہی کیتے ہیں کہنے لگے چنگا پھر تم ساڈے کو سن بھائی پرانا جی اگے چل پہ سکولی صاحب کا پاٹ کرم کر لیا مگر مگر شاہکار ہولی ہولی لوگوں بھی مڑ کے تریا جاتا کھڑے ہنگورے دلتا آپ نے بہت دکھی کیتا ہوا کدے کدے بھائی صاحب بڑے بلی سب شریر دے ہوتا دے کے آسرا دے کے بھی سات سنگ کی سہایتا کر دے ہیں جب گھر چلے گئے گھر کے بھی اگے بخار کے بچ ہی پائے بھائی پرانا جی کہتے بھائی اور کوئی سیوا کہتے جی بہت بڑا پروکار کیتا سیوا کرو ناکر نوکر چاکر بہت ہے گھر کے بچ تھی ایسی سیوا کی مایا کھ کے دین لگا کہتے آپ مایا لے لو تھی میرا سامان لے کے کہتے بھائی اسی مایا لینا واسطے نہیں تیرا سامان بھولنا ہے اسی تو دیر کی سہایتا سنو مار حکم ہے کسی دکھی کی مدد سہایتا کرنی اس کرکے مایا نہیں اسی کوئی لینا جب بھائی پرانا جی ترن لگے گا ایسی اوستھا اسی تر سکتی گھر تو جی باہر آ کے پھر اندر مڑ گئے اندر جا کے شاہکار کہتے بھائی تیری اٹھ دن عمر رہ گئی ہے باقی اٹھا دن تلوک چلے جانا تیرے سواسا کا اتنا کی حساب ہے شاہکار کہنے لگا جی میں دسو کی کرا ساری عمر کوئی رب کا نام تو لیا نہیں بھجن بندگی نہیں کی تھی کہتے جہاں تو چار گھڑیاں سارے گزاریا نا سکھنی صاحب کا پاٹ سنیا باڑی سنی ہے جب درگاہ جائے گا دھن والا تیرا حساب کتاب کرے گا پاپ تک بہت کیتے ہیں پر وہ تینوں کہے گا تو کسی گرسکھ کی ਦੀ ਸੰਗਤ ਕੀਤੀ ਸੀ, ਤੈਨੂੰ ਇੱਕ ਸਾਲ ਸਵਰਗ ਮਿਲਦਾ, ਸਵਰਗ ਦਿੱਤਾ ਜਾਂਦਾ, ਸਵਰਗ ਵਿੱਚ ਜਾ ਕੇ ਆਨੰਦ ਲੈ ਲੈ ਦੇਵ ਵਿੱਚ, ਪਰ ਤੂੰ ਸਵਰਗ ਦਾ ਸੁੱਖ ਨਾ ਹੋਵੇਂਗੀ। ਤੇਰੇ ਜਾਣ ਤੋਂ ਪਹਿਲਾਂ ਅਸੀਂ ਅੱਜ ਤੋਂ 3 ਦਿਨ ਨੂੰ ਅਸੀਂ ਸੱਚਖੰਡ ਚਲੇ ਜਾਣਾ, ਸਾਡੀ ਵੀ 3 ਦਿਨਾਂ ਦੀ ਉਮਰ ਰਹਿ ਗਈ ਹੈ। ਤੂੰ ਕਈ ਮੈਨੂੰ ਸੰਗਤ ਵਿੱਚ ਭੇਜੋ, ਸੰਗਤ ਦੇ ਦਰਸ਼ਨ ਕਰਾਓ, ਉੱਥੇ ਅਸੀਂ ਜਾਣੀਏ, ਤੂੰ ਜਾਣੇ, ਅਸੀਂ ਆਪ ਹੀ ਤੈਨੂੰ ਸਾਂਭਾਂਗੇ। ਸਾਧ ਸੰਗਤੀ ਭਾਈ ਪੁਰਾਣਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਕੇ, ਸੇਵਾ ਕਰਦੇ ਕਰਦੇ ਸੱਚਖੰਡ ਪਿਆਰਾ ਕਰ ਰਹੇ। 8 ਦਿਨਾਂ ਬਾਅਦ ਸ਼ਾਹੂਕਾਰ ਵੀ ਰੋਗ ਪਿਆਰਾ ਕਰ ਗਿਆ, ਜਾਲ ਬੜਾ ਕੁੱਟਦੇ ਆ, ਬੜਾ ਮਾਰਦੇ ਆ, ਬੜੀ ਸਜ਼ਾ ਦੇ ਰਹੇ ਆ। ਜਦੋਂ ਜਾਪੁਰੀ ਵਿੱਚ ਜਾਂਦਾ ਧਰਮ ਰਾਜਾ ਹਸਾਬ ਕਰਦਾ, ਹਸਾਬ ਕਰਦਿਆਂ ਕਰਦਿਆਂ ਉਹ 4 ਘੜੀਆਂ ਜਿਹੜੀ ਮਹਾਤਮਾ ਦੀ ਸੰਗਤ ਕੀਤੀ ਸੀ ਉਹਦਾ ਲੇਖਾ ਅੱਗੇ ਆ ਗਿਆ। ਕਹਿਣ ਲੱਗਾ ਵੀ ਸਾਰੀ ਉਮਰ ਤੂੰ ਪਾਪ ਕੀਤੇ ਆ, ਪਰ ਇੱਕ ਨੇਕ ਕੰਮ ਕੀਤਾ, ਕਿਸੇ ਮਹਾਤਮਾ ਦੀ ਪੂਰਨ ਮਹਾਂਪੁਰਖ ਦੀ ਸੰਗਤ ਕੀਤੀ ਹੈ, ਉਹ 4 ਘੜੀਆਂ ਦਾ ਫਲ ਇੱਥੇ ਕਈ ਗੁਣਾਂ ਤੈਨੂੰ 10 ਗੁਣਾ ਫਲ ਦਿੱਤਾ ਜਾਂਦਾ, ਵੀ ਜਾਂ ਤਾਂ 1 ਸਾਲ ਸਵਰਗ ਦਾ ਸੁੱਖ ਲੈ ਲੈ, ਤੈਨੂੰ ਸਵਰਗ ਭੇਜ ਦਿੰਦੇ ਆ, ਜਾਂ ਮੈਂ 4 ਘੜੀਆਂ ਦੀ ਥਾਂ 'ਤੇ 10 ਘੜੀਆਂ ਤੈਨੂੰ ਸੰਗਤ ਵਿੱਚ ਜਾਣ ਦਾ ਸਮਾਂ ਮਿਲ ਸਕਦਾ। ਸ਼ਾਹੂਕਾਰ ਨੂੰ ਚੇਤਾ ਆ ਗਿਆ। ਉਸ ਵਕਤ ਸ਼ਾਹੂਕਾਰ ਕਹਿਣ ਲੱਗਾ ਕਿ ਮੈਨੂੰ ਸੰਗਤ ਦੇ ਦਰਸ਼ਨ ਕਰਾਓ। ਕਹਿੰਦੇ ਚੱਲ ਠੀਕ ਹੈ, ਜਮ ਲੈ ਕੇ ਤੁਰ ਪੈਂਦੇ ਆ ਉਹਨੂੰ, ਜਿੱਥੇ ਭਾਈ ਪੁਰਾਣਾ ਜੀ ਸੱਚਖੰਡ ਦੇ ਵਿੱਚ ਬੈਠੇ ਆ। ਸ਼ਾਹੂਕਾਰ ਨੂੰ ਕਹਿੰਦੇ ਭਾਈ ਇੱਥੋਂ ਅੱਗੇ ਨਹੀਂ ਅਸੀਂ ਜਾ ਸਕਦੇ, ਸਾਡਾ ਇੱਥੇ ਤੱਕ ਹੀ, ਤੂੰ ਇੱਥੋਂ ਅੱਗੇ ਚੱਲਿਆ ਜਾ, ਪਰ ਸਮਾਂ ਤੇਰਾ ਪੂਰਾ ਹੋਣ ਦੇ ਨੇੜੇ ਆ, ਵਾਪਸ ਆ ਜਾਇਓ। ਕੰਮੀ ਜਾਂਦਾ, ਗਲੀ ਜਾਂਦਾ, ਰੋਈ ਜਾਂਦਾ, ਜਦੋਂ ਅੱਗੇ ਜਾ ਕੇ ਦੇਖਦਾ ਭਾਈ ਪੁਰਾਣਾ ਜੀ ਬੈਠੇ ਆ, ਭੱਜ ਕੇ ਚੰਨ ਫੜ ਲੈਂਦਾ, ਉੱਚੀ ਉੱਚੀ ਧਾਰਾ ਮਾਰਦਾ। ਭਾਈ ਸਾਹਿਬ ਕਹਿੰਦੇ ਰੋ ਨਾ, ਹੁਣ ਤੈਨੂੰ ਜੰਗ ਨਹੀਂ ਮਾਰ ਸਕਣਗੇ। ਕਹਿੰਦਾ ਜੀ ਜੰਗ ਤਾਂ ਖੜੇ ਵੇਖਦੇ ਆ। ਕਹਿੰਦੇ ਜੇ ਉਹਨਾਂ 'ਚ ਸ਼ਕਤੀ ਹੁੰਦੀ, ਤਾਕਤ ਹੁੰਦੀ, ਅੰਦਰ ਵੀ ਆ ਸਕਦੇ ਸੀ, ਹੁਣ ਅੰਦਰ ਨਹੀਂ ਆ ਸਕਦੇ, ਹੁਣ ਤੂੰ ਹੀ ਇੱਥੇ ਰਹੇਗਾ ਤੇ ਤੂੰ ਮੁਕਤ ਹੋ ਗਈ। ਸੁਸਾਧ ਸਮਰਿੰਦੀ ਕਈ ਪੁਰਸ਼ ਕਿੰਤੂ ਪ੍ਰੰਤੂ ਕਰ ਦਿੰਦੇ ਆ, ਇਹ ਕਿੰਤੂ ਪ੍ਰੰਤੂ ਕਰਨ ਵਾਲੀਆਂ ਵਿਚਾਰਾਂ ਨੇ। ਤਿੱਥੇ ਰੋ ਆਕਾਰ, ਜਿੱਥੇ ਸੱਚਖੰਡ ਦੀ ਅਵਸਥਾ ਹੁੰਦੀ ਹੈ, ਉੱਥੇ ਪ੍ਰਕਾਸ਼ ਦੇ ਰੂਪ ਨੂੰ ਪ੍ਰਭੂ ਦੇ ਪਿਆਰੇ ਨਿਵਾਸ ਕਰਦੇ ਆ, ਜਪੀ ਸਾਹਿਬ ਦੇ ਵਿੱਚ। ਤੇ ਜੇ ਜਮਾਂ ਦੀ ਗੱਲ ਕਰੋਗੇ ਤਾਂ ਗੁਰੂ ਨਾਨਕ ਸਾਹਿਬ ਵਾਲਾ ਕੀ ਕਹਿੰਦੇ ਆ, ਕੱਪੜ ਨੂੰ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਪਣਾ, ਹੁਕਮ ਕੀ ਅਮਰ ਭਾਵ ਦੇ ਰਾਹ ਭੀੜਾ ਅੱਗੇ ਜਾਵਣਾ, ਜੰਗਾ ਦੋਜ ਉਚਾਲਿਆ ਵਾ ਦਿਸਾ ਖਰਾ ਡਰਾਵਣਾ, ਘਰਾਂ ਉੱਪਰ ਪੱਛੋ ਪਾਵਣਾ, ਪਾਪੀ ਕਰ ਕਮਾਲ ਦੇ ਕਰਦੇ ਹਾਏ ਹਾਏ, ਨਾਲ ਜੋ ਮਦਨ ਵਧਾਣੀਆਂ ਤੂੰ ਮੱਥੇ ਧਰਮ ਰਾਏ, ਧਰਮ ਰਾਜਾ ਹੈ ਰਿੜਕਦਾ ਹੈ ਸਜਾ ਦਿੰਦਾ, ਜਿਵੇਂ ਵਧਾਣੀਆਂ ਦੁੱਧ ਰਿੜਕਦੀਆਂ ਨਰਕਾਂ ਦੇ ਵਿੱਚ। ਇਸ ਕਰਕੇ ਭਾਈ ਇਹ ਸਤਿਗੁਰੂ ਜੀ ਦੀ ਬਾਣੀ ਵੀ ਜੋ ਕਹਿੰਦੀ ਹੈ ਇਹ ਅਨਮੋਲ ਬਚਨ ਨਹੀਂ, ਕਿਉਂ ਜਿਹਨਾਂ ਨੇ ਸਖਤ ਕਰ ਲਈ ਭਾਈ ਉਹਨਾਂ ਨੂੰ ਲਾਭ ਹੀ ਲਾਹ ਹੀ ਲਾਹ ਪ੍ਰਾਪਤ ਹੁੰਦਾ। ਇਸ ਕਰਕੇ ਤਾਂ ਗਿਆ ਵੀ ਪੈ ਕੀ ਲੈ ਗਿਆ ਸੁਣਾ ਗੁਰਸਿੱਖ, ਥੋੜੇ ਤੋਂ ਥੋੜਾ ਸਮਾਂ ਸੰਗਤ ਜ਼ਰੂਰ ਕਰਿਆ ਤਾ। ਕਈ ਕਹਿੰਦੇ ਜੀ ਅਸੀਂ ਤਾਂ ਨਾਮ ਜਪਦੇ, ਸਾਨੂੰ ਸੰਗਤ ਕਰਨ ਦੀ ਲੋੜ ਹੀ ਨਹੀਂ। ਭਲਿਓ ਵਰਖਾ ਦੀ, ਵਰਖਾ ਦੇ ਪਾਣੀ ਦੀ ਕਿਹਨੂੰ ਲੋੜ ਨਹੀਂ ਤੁਸੀਂ ਦੱਸੋ। ਭਾਵੇਂ ਕੋਈ ਬਿਰਛ ਤਲਾਅ ਦੇ ਕਿਨਾਰੇ ਖਲੋਤਾ, ਨਦੀ ਦੇ ਨਹਿਰ ਦੇ ਪਾਣੀ ਦੀ ਉਹਨੂੰ ਕੋਈ ਘਾਟ ਨਹੀਂ, ਪਰ ਤੁਹਾਨੂੰ ਪਤਾ ਕਿ ਬਿਰਛ ਵਿੱਚ ਵੀ ਕਈ ਵਾਰੀ ਜਿਹੜਾ ਪਾਣੀ ਦੀ ਘਾਟ ਨਾ ਹੋਵੇ ਨਾ, ਉਹ ਵੀ ਵਿਕਾਸ ਕੋਲੋਂ ਰੁਕ ਜਾਂਦਾ, ਉਹਦੇ ਵਿੱਚ ਵੀ ਦੋਸ਼ ਪੈਦਾ ਹੋ ਜਾਂਦੇ, ਜਾਲਾ ਪੈਦਾ ਹੋ ਜਾਂਦਾ, ਉਹਦੀਆਂ ਜੜ੍ਹਾਂ ਵਿੱਚ, ਪੱਤਿਆਂ ਦੇ ਵਿੱਚ ਧੂੜ ਮਿੱਟੀ ਘੱਟਾ ਜੰਮ ਜਾਂਦਾ। ਫਿਰ ਵਰਖਾ ਜਦੋਂ ਪੈਂਦੀ ਹੈ ਨਾ, ਫਿਰ ਸਾਧ ਸੰਗਤ ਉਹ ਸਾਰਾ ਜਾਲਾ ਲਾਉਂਦੀ ਹੈ, ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦੀ, ਬਰਾਸਪਤੀਆਂ ਖਿੜ ਪੈਂਦੀ ਹੈ, ਅੱਗੇ ਬਿਰਛ ਚੱਲ ਪੈਂਦਾ। ਇਸੇ ਤਰ੍ਹਾਂ ਭਾਈ ਭਾਵੇਂ ਨਾਮ ਜਪਦਾ, ਕਾਲਜ ਵਿੱਚ ਰਹਿ ਕੇ ਸਿਮਰਨ ਕਰਦਾ, ਨਿਤਨੇਮ ਕਰਦਾ, ਬਾਣੀ ਪੜ੍ਹਦਾ, ਪਰ ਹੋਵੇ ਤਾਂ ਜਾਲਾ ਪੈ ਜਾਂਦਾ। ਸੰਗਤ ਵਿੱਚ ਆਏ ਤਾਂ ਉਹ ਗੱਲ ਰਹਿ ਜਾਂਦੀ ਹੈ, ਜਦੋਂ ਗੁਰੂ ਦੇ ਉਪਦੇਸ਼ ਦੀ ਵਰਖਾ ਹੁੰਦੀ ਹੈ, ਕੀਰਤਨ ਰਾਜ ਕਥਾ ਰਾਹੀਂ। ਇਸ ਕਰਕੇ ਉਹ ਘੱਟਾ ਜੰਮਿਆ ਹੋਇਆ ਜਿਹੜਾ ਪਾਪਾਂ ਦਾ ਅੰਤਰ ਕਰਨ ਉੱਤੇ ਉਹ ਰਹਿ ਜਾਂਦਾ, ਕੀ ਵੇਖਦਾ ਮੈਂ ਤਾਂ ਐਵੇਂ ਪਾਠ ਕਰਦਾ, ਮੈਂ 5 ਪਾਠ ਕਰਦਾ, ਜਪੁਜੀ ਸਾਹਿਬ ਦਾ ਇੱਥੇ 1 ਸੰਗ ਕਰਨ ਵਾਲੇ ਹੈ, ਮੈਂ 2 ਪਾਠ ਸੁਖਮਨੀ ਸਾਹਿਬ ਦੇ ਕਰਦਾ, ਇੱਥੇ 5 ਪਾਠ ਕਰਨ ਵਾਲੇ ਹੈ, ਕਿਹਾ ਉਹ ਤੈਨੂੰ ਕਰਕੇ ਤਪੱਸਿਆ ਕਰਾਂਗੇ ਜਾਂ ਇੱਕ ਲੱਤ ਦੇ ਭਾਗ ਸੇਵਕ ਕਰਦਾ ਤੇ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਭੰਗ ਦਾ ਅਰਥ ਬੜਾ ਸੁੰਦਰ ਕੀਤਾ ਜੀਆਂ ਖਾਈਆਂ ਖਾਈਆਂ ਭੰਗਾ ਜੀਆਂ ਨੂੰ ਕਤਲ ਕਰਕੇ ਭਾਈ ਮਾਸ ਨੂੰ ਖਾਣਾ ਕਰ ਮਹਾਰਾਸ਼ਟਰ ਦੇ ਵਿੱਚ ਸਾਧ ਸੰਗਤ ਜੀ ਜਦੋਂ ਕੋਈ ਤਮਾਕੂ ਦੇ ਪੱਤੇ ਚੱਪਦਾ ਨਾ ਸੁੱਤੇ ਉਹ ਕਹਿੰਦਾ ਭੰਗ ਖਾਣਾ ਤਾਂ ਕਰਕੇ ਕਹਿੰਦੇ ਭਾਈ ਉਹ ਤਮਾਕੂ ਵੀ ਨਹੀਂ ਕਦੇ ਵਾਸਤੇ ਖਾਣਾ ਕਲਕੀ ਘਰ ਜੀ ਨੇ ਰਹਿ ਦਰਾਮਿਆਂ ਦੇ ਵਿੱਚ ਹੁਕਮ ਕੀਤਾ ਮਦਰਾ ਦਹਿਤਾ ਸੱਤ ਫੁੱਲ ਭੰਗ ਦਹਿਤਾ ਲੇ ਤਰਕ ਤਮਾਕੂ ਸੌ ਫੁੱਲ ਦਹਿ ਨਿੰਦਾ ਦਹਿ ਅਲੇ ਸ਼ਰਾਬ ਪੀਣ ਵਾਲੇ ਦੀਆਂ ਸੱਤ ਫੁੱਲਾਂ ਨਰਕ ਨੂੰ ਜਾਂਦੀਆਂ ਸੱਤ ਫੁੱਲਾਂ ਸੜਦੀਆਂ ਉਹਦੀਆਂ ਨਰਕੀ ਨਰਕਾਂ ਦੀ ਅੱਗ ਵਿੱਚ ਮਦਰਾ ਦਹਿਤਾ ਦਹਿਤਾ ਨਾ ਸੜਦੀਆਂ ਉਹਦੀ ਅੱਗ ਦੇ ਵਿੱਚ ਮਦਰਾ ਦਹਿਤਾ ਸੱਤ ਫੁੱਲ ਸੱਤ ਫੁੱਲਾਂ ਭੰਗ ਦਹਿਤਾ ਨੇ ਭੰਗ ਪੀਣ ਵਾਲੇ ਦਾ ਆਪਣਾ ਸਰੀਰ ਨਕਾਮਾ ਨਕਾਰਾ ਇਸ ਕਰਕੇ ਕਹਿੰਦੇ ਉਹ ਵੀ ਨਹੀਂ ਪੀਣੀ ਔਰ ਮਦਰਾ ਦਹਿਤਾ ਸਤਪੁਰ ਭੰਗ ਦਹਿਤਾ ਨੇ ਭੰਗ ਤਨ ਸਰੀਰ ਨੂੰ ਸਾੜ ਦਿੰਦੀ ਹੈ ਤਨ ਤਮਾਕੂ ਸੌ ਫੁੱਲ ਦਹਿ ਤਮਾਕੂ ਦਾ ਥੋੜਾ ਜਿੰਨਾ ਵੀ ਸੇਵਨ ਕਰਨ ਦੇ ਨਾਲ ਸੌ ਫੁੱਲ ਨਰਕ ਨੂੰ ਜਾਂਦੀ ਹੈ ਸੌ ਫੁੱਲ ਨਿੰਦਾ ਦਹਿ ਅਨੇਕ ਨਿੰਦਿਆ ਕਰਨ ਵਾਲੇ ਦੀਆਂ ਅਨੇਕਾਂ ਫੁੱਲਾਂ ਨਰਕਾਂ ਵਿੱਚ ਸੜਦੀਆਂ ਇਸ ਕਰਕੇ ਗੁਰੂ ਮਹਾਰਾਜ ਦਾ ਹੁਕਮ ਨਹੀਂ ਪਾਈ 36 ਪ੍ਰਕਾਰ ਦੇ ਭੋਜਨ ਜਿਹੜੇ ਆ ਛੱਡ ਕੇ ਮਾਸ ਖਾਵੇ ਸ਼ਰਾਬਾਂ ਪੀਵੇ ਇਹ ਗੁਰਸਿੱਖ ਨੂੰ ਆਗਿਆ ਨਹੀਂ ਮਹਾਰਾਜ ਸਾਹਿਬ ਦੀ ਇਸ ਕਰਕੇ ਭਾਈ ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ ਹੈ ਤਾਂ ਕਰਕੇ ਕਿਹਾ ਇਹਦਾ ਅੰਤਰੀ ਵਰਤ ਵੀ ਬੜਾ ਸੁੰਦਰ ਕੀਤਾ ਮਹਾਂਪੁਰਖਾਂ ਨੇ ਸੁਣੋ ਵਿਚਾਰ ਮਾਂ ਜੋ ਮਾਇਆ ਹੈ ਸੁਣੀ ਸ਼ੁਕਰ ਰੂਪ ਹੈ ਸੁਰਾ ਦੇਵਤਿਆਂ ਦੇ ਪਾਰ ਹੱਥਾਂ ਦੇ ਵਿੱਚੋਂ ਵੀ ਇਹ ਖਿਸਕ ਜਾਣ ਵਾਲੀ ਹੈ ਭਾਈ ਇਹ ਭੱਜ ਜਾਣ ਵਾਲੀ ਹੈ ਜੇ ਕਰਕੇ ਜਿਹੜੇ ਜਿਹੜੇ ਪ੍ਰਾਣੀ ਐਸੀ ਮਾਇਆ ਨੂੰ ਕਹਿੰਦੇ ਮਾੜੇ ਕਾਰਜਾਂ ਦੇ ਵਿੱਚ ਲਾਉਂਦੇ ਹੈ ਜਿਹੜੀ ਮਾਇਆ ਸ਼ੁਕਰ ਰੂਪ ਹੈ ਖਿਸਕ ਜਾਣ ਵਾਲੀ ਹੈ ਜਿਹੜੇ ਕਹਿੰਦੇ ਆਪਣੀ ਮਾਇਆ ਨੂੰ ਸ਼ਰਾਬ ਪੀਣ ਦੇ ਵਿੱਚ ਲਾ ਦਿੱਤਾ ਮਾਸ ਖਾਣ ਦੇ ਵਿੱਚ ਲਾ ਦਿੱਤਾ ਨਸ਼ਿਆਂ ਦੇ ਵਿੱਚ ਲਾ ਦਿੱਤਾ ਜਿਹਨਾਂ ਨੇ ਐਸੀ ਮਾਇਆ ਖਾਧੀ ਹੈ ਪਾਪਾਂ ਦੇ ਵਿੱਚ ਲਾਈ ਉਹਨਾਂ ਨੇ ਭਾਈ ਜੀਵਤ ਧਰਮ ਦੇ ਕੰਮ ਕੀਤੇ ਆ ਸੰਜਮੀ ਜੀਵਨ ਵੀ ਭਾਵੇਂ ਜਿੰਨਾ ਇੰਨੇ ਨਿਯਮ ਵੀ ਕੀਤੇ ਹੋਣ ਉਹ ਸਾਰੇ ਕਹਿੰਦੇ ਰਸਾਤਲ ਨਰਕਾਂ ਨੂੰ ਜਾਣ ਕੇ ਨਰਕਾਂ ਦੇ ਵਿੱਚ ਹੀ ਬੈਠ ਗਏ ਉਹਨਾਂ ਦੀ ਮਾਇਆ ਨਰਕਾਂ ਦੇ ਵਿੱਚ ਲਿਜਾਉਣ ਦਾ ਕਾਰਨ ਬਣੇਗੀ ਜੇ ਕੋਈ ਧਾਰਮਿਕ ਮਨੁੱਖ ਵੀ ਇਹ ਪਾਪ ਕਰਦਾ ਕਹਿੰਦਾ ਅਸੀਂ ਤਾਂ ਬੜੇ ਧਰਮੀ ਹੈ ਸਾਨੂੰ ਤਾਂ ਕੋਈ ਪੁੰਨ ਪਾਪ ਹੀ ਨਹੀਂ ਵੀਰ ਸਾਹਿਬ ਕਹਿੰਦੇ ਨਹੀਂ ਭਾਈ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤਾਂ ਲੇਖਾ ਦੇਣਾ ਪੈਣਾ ਉਹਨਾਂ ਦੇ ਸਾਰੇ ਨੇਕ ਨਿਯਮ ਕੀਤੇ ਤੀਰਥਾਂ ਤੇ ਗਿਆ ਵਰਤ ਰੱਖਿਆ ਤਾਂ ਕੋਈ ਫਲ ਨਹੀਂ ਮਿਲਦਾ ਕਈ ਕਹਿੰਦੇ ਮੈਂ ਪਾਪ ਕਰ ਲਿਆ ਤੇ ਮੈਂ ਉਹਦੇ ਬਦਲੇ ਇੰਨਾ ਪੁੰਨ ਕਰਦਾ ਤਾਂ ਮੇਰਾ ਲੇਖਾ ਵਿਗੜ ਜਾਏਗਾ ਆ ਪੁਰਾਣੇ ਸਮੇਂ 'ਚ ਰਾਜੇ ਲੋਕ ਸਾਧ ਸੰਗਤ ਜੀ ਸਾਡੇ ਨਾ ਸਿੱਖ ਰਿਆਸਤਾਂ ਦੇ ਰਾਜੇ ਇਹੋ ਜਿਹੇ ਰਾਜੇ ਸਨ ਪਾਪ ਵੀ ਸ਼ਰਾਬਾਂ ਵੀ ਪੀ ਜਾਣੀਆਂ ਵਿਚਾਰ ਵੀ ਕਰੀ ਜਾਣਾ ਤੇ ਗ੍ਰੰਥੀ ਸਿੰਘ ਰੱਖੇ ਆਉਂਦੇ ਸੀ ਕਿ ਤੂੰ ਇੰਨੇ ਸਹਿਜ ਪਾਠ ਮੇਰੇ ਲਈ ਕਰਦੇ ਤੇ ਮੇਰੇ ਆ ਪਾਪ ਲੈ ਜਾਣਗੇ ਇੰਨੇ ਜਪੀ ਸਾਹਿਬ ਤੇ ਇੰਨੇ ਸੁਖਮਨੀ ਸਾਹਿਬ ਤੇ ਪਾਠ ਕਰਦੇ ਪਾਪ ਲੈ ਜਾਣਗੇ ਤਾਂ ਕਿਤੇ ਲੈਂਦੇ ਆ ਨਹੀਂ ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਨਹੀਂ ਲੈਣਗੇ ਭਾਈ ਉਹ ਸਾਰੇ ਨਸ਼ਟ ਹੋ ਜਾਣਗੇ ਨਾਟਕਾਂ ਦੇ ਵਿੱਚ ਜਾ ਕੇ ਪੈਣਾ ਪਵੇਗਾ ਨੀਵੇਂ ਕਰਕੇ ਰਹਿਣਾ ਚਾਹੀਦਾ ਹੈ ਨਿਗਾਹ ਨੀਵੀਂ ਰੱਖਣੀ ਚਾਹੀਦੀ ਹੈ ਕਦੇ ਹੰਕਾਰ ਨਾਲ ਉੱਤੇ ਨਹੀਂ ਵੇਖਣਾ ਚਾਹੀਦਾ ਸਾਰਿਆਂ ਦਾ ਸੱਜ ਨੂੰ ਪਿਆਰ ਵਾਹਿਗੁਰੂਆਂ ਨੂੰ ਜਿਹਨਾਂ ਨੇ ਘੱਟ ਹਿਰਦੇ ਦੇ ਵਾਹਿ ਵਿੱਚ ਪ੍ਰਾਪਤ ਕਰ ਲਿਆ ਉਹ ਜਿਹਨਾਂ ਨੂੰ ਹੋ ਗਿਆ ਉਹਨਾਂ ਨੂੰ ਤਾਂ ਭਾਈ ਆਪਣੀ ਨਿਗਾਹ ਨੀਵੀਂ ਰੱਖ ਕੇ ਤੁਰਨਾ ਚਾਹੀਦਾ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਦਸਵੀਂ ਪ੍ਰਸਾਦ ਦੇ ਦਸਵੇਂ ਮੁਖੀ ਸਨ 23 ਘੰਟੇ ਸਿਮਰਨ ਕਰਨਾ ਐਸੀ ਅਵਸਥਾ ਉਹਨਾਂ ਦੀ ਸੀ ਹੱਥੀ ਸਾਧ ਸੰਗਤ ਜੀ ਕਣਕ ਧੋ ਕੇ ਸੁਕਾ ਕੇ ਚੱਕੀ ਨਾਲ ਆਟਾ ਪੀ ਕੇ ਆਪਣਾ ਪ੍ਰਸ਼ਾਦੀ ਦੇ ਤਿਆਰ ਕਰਨੀ ਸਤਪੁਰਾਂ ਦੀ ਹਜ਼ੂਰੀ ਵਿੱਚ ਲੈ ਕੇ ਜਾਣੀ ਭੂਰੀ ਨਾਲ ਸਾਰਾ ਦਰਬਾਰ ਅੰਮ੍ਰਿਤ ਵੇਲੇ ਉੱਠ ਕੇ ਸਾਫ਼ ਕਰਨਾ ਪ੍ਰਕਾਸ਼ ਕਰਨਾ آ کے تندور کے پرشادے آپ لا کے چوپڑ کے سنگتوں کو چھکا اور جب امرت ویلے سنگ اٹھتے سو سوا سو یا کٹ جن سنگ ہوتے انہوں نے آپ کوئی ہاتھ لچ ڈول وا بدھ کے سارا حوض جل کا بھرنا سنگ سنگا کے شنان نہیں ایسی سیوا ہے سسرن ایسی کٹن ڈالنا پرشادا چھکا کے آپ ایک پرشادا لونی مونگی کی دال کے بعد چھک کے باہر پبی چھوٹی پہاڑی سے اتنے بیٹھ کے سمر کسان سے اترنا شام کو رہ رستے وقت آنا استھان سے رہ ستگرو جی کی ہندوی سن کے کتھا سنا کے پھر لنگر کی کالج میں پرشادا برتا کے بارہ تو ایک برادیا کرتے سب ایسا برادری کی منسی انہوں کا بارہ تو ایک میں دیتا کہتے بھائی واحگرو نے جی پڑھایا دے کو آرام دینا پر کہتے سانو ایڈا وا گاٹا ایڈا وا گاٹا کوئی منک چوبی گھنٹے پانی کا بند لا کے رکھے روک کے رکھے پانی کو سنبھال کے رکھے پانی کی جنہوں روک جنہیں علاقے میں پانی کی وجہ انہوں نے پوچھ کے دیکھو مار تھل کے لا کے راس مار 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 دا علاقہ کہ پانی کی بند لا لا کے لوگ روک روک کے رکھتے ہیں کہتے ایک گھنٹہ پانی کا بند کھولتی ہے کنا پانی نکل جاتا کنا گاٹا پی جاتا کہتے سانو ایڈا وا گاٹا محسوس ہوتا سان سارا دن کا من کے دکھ رہتا مشورہ رہتا کہ ایک گھنٹہ بھی کیوں واحگرو کا بھجن نہیں کیا ایسا ویراگ میں جیون دیوالی کا دن آ گیا شام کے وقت سنگا نے دیپ والا کی بندی چھوڑ دہاڑا تن وہ ہر انسان جی کا دن جان کے سنگھ کہتے خان سنگھ واحگرو کا کہتے مہاراج اتنے ریڑا مار کے دیکھو کہ کنی سونی دیپ مالا نیوے نیتر کر کے ترتے سب نیوے نیوے دھرتی والوں ویکنا کدے کسی ول نہیں انہوں نے اپنے نیتر چک کے ویکے سی ایسا ویراگی جیون سی سنگا نے کیا دیکھو جنا اتنے نو کہہ رہے کہ بھائی پر گرو نانک صاحب چھڈ کے کنو ویکھی گئے کہتے آپ دیوے کہ وہ پاؤں گا تیل پاؤں گا تھوڑے چیر بعد بھٹ جانے جب مک گیا تیل یا بتی سڑ گئی ساڈے نیڑے ستپورا کے پرکا شبد جاڑو دیوا بنسمت کار کے مندر اتر کوٹنی کھلی کھلی روپا ایسا نام کا دیوا جگاتا کہتے جا کدے بجن والا ہی اس کر کے کہوں ٹھوس ستگرو گرو نانک صاحب چھڈ کے کہڑے پاسے دیکھیے کدھر دھیان لائیے ایسی گل آپ میں بستا ستپور شبد سی اس کر کے کبیر صاحب جی کے پاس گرمکھ آئے ہیں کہتے بھی جب سچ پیارا کٹ ہردے دیکھ لیا پرتک پراپت کر لیا پھر کبیر صاحب نیوی میرا رکھ کے چوڑنا چاہیے جی لوڑ نہیں رہ جاتی ایک پتر چاکن کی ایک پتر دیکھ کی جا جان
کی
سارے رس سارے رس اپنے پیارے والی گرو والے کھیل کے وہ مل کے کھیل نہ ملن کا وہ مل کے ہی سارے رنگوں ماڑی دا ہے کسی کو بھی نہیں چڑھا دسنا نہیں آ تھوڑا جا رستا وہ لگ جا دنیا کو دسن لگ جا بھی بلے بلے مینو بڑی روشنیاں دیدیاں بڑے باجے گاجے سنتے ہیں بڑا اثر میرے اندر ہوں گا بھائی تین دسن کی کی لوڑ پی گئی ہے جی روشنیاں کی جھلک دی سی بھائی پھر کتنی ایک گل ہے اگر تت بھی ہے شریر دے وچ کون تت بھی ہے برتی سوکھن ہو جاتی ہے نام ابھیاسی دی تو برتی سوکھن ہونے دے نال اگر تت دے چنکارے کتے بجا تتا دا شریر چ ہویا اس کر کے وہ چنکارے دستے ہیں کون جیڑی ہے ناڑیاں دے وچ گھمدی اپنا چکر لاؤنی ہے وہدے وچوں سنگیتم تنا سنائی دین لگ جاتی ہے جو بھی لوگ یہاں گلوں کر کر کے لوگوں مگر لاؤ سن اس کر کے کہتے کوئی ایڈی وی گل نہیں ہوگی جہاں لوگوں کے تو دستا پھرتا میرے آ ہو گیا مل گیا پراپت ہو گیا وہ اوستھا وہ کھیل وہ بہت ویڈی کھیل ہے بہت ویڈی وہ گرو صاحب کی کرپا ہوگی سب سنگت ہوگی گرو کا ملاپ ہوگی ویراگ جیو اوستھا رہے پھر کتنے جا کے ساتھ سنگیوں بھیٹ بنتی ہے نہیں بنتے تھی گلی بات گلی ہو سو ہاتھ پہنے کل نہ میں ملیا کل پیارا نکل تو گلا ਦੇ ਸਨ। ਬੜਾ ਵਿਰਾਗ ਨੇ ਜੀਵਨ ਪੰਜ ਗ੍ਰੰਥੀ ਦਾ ਨਿਤਨੇਮ ਪੰਜ ਬਾਣੀਆਂ ਪੰਜ ਗ੍ਰੰਥੀ ਦਾ ਇਹ ਅਭਿਆਸ ਸੁੱਤੇ ਸੀ ਉਹਨਾਂ ਦਾ। ਇੱਕ ਦਿਨ ਸਤਸੰਗ ਜੀ ਪੰਜ ਗ੍ਰੰਥੀ ਦਾ ਪਾਠ ਕਰਦੇ ਸਨ, ਅਚਾਨਕ ਪੰਜ ਗ੍ਰੰਥੀ ਦਾ ਪ੍ਰਕਾਸ਼ ਪਾਠ ਕਰਦੇ ਕਰਦੇ ਪ੍ਰਕਾਸ਼ ਹੋ ਗਿਆ। ਮਹਾਂਪੁਰਸ਼ਾਂ ਕੋਲੇ ਆਏ, ਵੱਡੇ ਬਹੁਤ ਲੋਕਾਂ ਨੂੰ ਕਹਿਣ ਲੱਗੇ ਜੀ ਪ੍ਰਤੱਖ ਵੀ ਪ੍ਰਕਾਸ਼ ਹੋ ਗਿਆ ਪੰਜ ਗ੍ਰੰਥੀ ਦਾ। ਜਿਵੇਂ ਲਾਟੂ ਜਗਦਾ ਹੈ ਜਗਦਾ ਸੀ, ਹਨੇਰੇ ਦੇ ਵਿੱਚ ਵੀ ਉਦੋਂ ਦੀਵਿਆਂ ਵਿੱਚ ਬੱਤੀਆਂ ਪਾ ਕੇ ਲੋਕ ਜਗਾਉਂਦੇ ਸਨ, ਐਸੇ ਪ੍ਰਕਾਸ਼ ਵਿੱਚ ਮੈਂ ਪੰਜ ਗ੍ਰੰਥੀ ਦਾ ਨਿਤਨੇਮ ਕੀਤਾ। ਮਹਾਂਪੁਰਸ਼ ਕਹਿਣ ਲੱਗੇ ਗੁਰਮੁਖਾ ਇਹ ਤੋਂ ਬਹੁਤੀ ਵੱਡੀ ਗੱਲ ਨਹੀਂ, ਇਹ ਤਾਂ ਕਹਿੰਦੇ ਇੱਕ ਕਟਰੇਣੇ ਜਿੰਨਾ ਪ੍ਰਕਾਸ਼ ਜਿਹਾ ਹੀ ਹੈ। ਕਹਿੰਦੇ ਜੇ ਆਜਮ ਜਗ ਕੇ ਰੱਖੇਗਾ ਨਾ ਆਜਮ ਜਗ ਕੇ ਤਾਂ ਕਰੋੜਾਂ ਸੂਰਜਾਂ ਦਾ ਮਹਾਰਾਜ ਨੇ ਇੰਨਾ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਨਹੀਂ ਦਿੱਤਾ ਗੁਰਸਿੱਖ ਦੇ ਹਿਰਦੇ ਵਿੱਚ ਮਹਾਰਾਜ ਪ੍ਰਕਾਸ਼ ਕਰ ਦਿੰਦੇ ਆਜਮ ਜਗੀ ਦਾ ਅਜਮ ਜਗੀ ਦਾ ਭਗਵਾਨ ਪ੍ਰਜਾਤਨ ਦਿਲਿਆ ਇਸੀ ਕੋ ਬਦਾਮ। ਐਸੀ ਅਵਸਥਾ ਬਣਾ ਕੇ ਆਪਣੀ ਰੱਖਣੀ, ਕਦੇ ਵੀ ਕਿਸੇ ਨੂੰ ਗਿਣਾਉਣਾ ਨਹੀਂ, ਕਿਸੇ ਨੂੰ ਦੱਸਣਾ ਨਹੀਂ। ਮੁਰਖ ਦੀ ਅਵਸਥਾ ਦਾ ਕਿਸੇ ਨੂੰ ਭੇਦ ਨਹੀਂ ਲੱਗਦੇ ਭਾਈ। ਸਬਰ ਅੰਦਰ ਸਾਫ ਵੀ ਤਾਂ ਦੇ ਮੈਂ ਜਾਣੇ ਹੁਣ ਜੀ ਖੁਦਾਈ ਦਾ ਭੇਦ ਨਾ ਕਿਸੇ ਦੇ, ਐਸਾ ਸਬਰ ਐਸਾ ਜੀਵਨ। ਮੈਂ ਪਿੱਛੇ ਵੀ ਸੁਣਾਇਆ ਸੀ ਮਹਾਂਪੁਰਸ਼ਾਂ ਨੂੰ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਪਾਸ ਕੋਈ ਮਹਾਤਮਾ ਆਏ ਬੜੇ ਪ੍ਰਸਿੱਧ ਸਨ, ਮੈਂ ਨਾਮ ਨਹੀਂ ਲੈਣਾ। ਮਹਾਂਪੁਰ ਕਹਿਣ ਲੱਗੇ ਜੀ ਤੁਹਾਨੂੰ ਆਪ ਤੁਸੀਂ ਦਰਸ਼ਨ ਦਿੱਤੇ, ਤੁਸੀਂ ਉਹਨਾਂ ਦੇ ਦਰਸ਼ਨ ਇੰਨੀ ਵਿਵਰਤਾ ਦੀ ਗੁਰਮਤ ਆਪ ਭੁੰਡੇ ਬਹਿ ਜਾਣਾ ਆਏ ਉੱਤੇ ਬਹਾ ਦੇਣਾ, ਆਪ ਪ੍ਰਸ਼ਾਦਾ ਛਕਾਉਣ ਲੱਗ ਜਾਣਾ, ਐਸਾ ਉਹਨਾਂ ਦਾ ਜੀਵਨ ਸੀ। ਮੈਂ ਰਾਤਮਈ ਤੇ ਆਤਮਈ ਨਿਮਰਤਾ ਦਾ ਤੇ ਬਾਣੀ ਅੱਠੇ ਪਹਿਰੀ ਸੁਣੀ ਜਾਣੀ, ਇਹਨਾਂ ਸਿਮਰਨ ਦਾ ਅਭਿਆਸ ਐਸੀ ਕਮਾਈ ਸੀ ਉਹਨਾਂ ਦੀ ਗੁਰਬਾਣੀ ਵਿੱਚ ਹੀ। ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਦਾ ਗ੍ਰਹਾਲ ਉਹ ਕਹਿਣ ਲੱਗੇ ਜੀ ਮਹਾਂਪੁਰ ਕਹਿਣ ਲੱਗੇ ਭਾਈ ਮਹਾਂਪੁਰ ਤੋਂ ਬੜੀ ਕਿਰਪਾ ਕੀਤੀ ਦਰਸ਼ਨ ਦਿੱਤੇ। ਕਹਿੰਦੇ ਮਹਾਰਾਜ ਅਸੀਂ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਜਾਂਦੇ ਕੁੱਕਰ ਹੈ ਤੁਹਾਡੇ ਚਰਨਾਂ ਨੂੰ ਦਰਸ਼ਨ ਕਰਨ ਆਏ ਹੈ, ਤੁਹਾਨੂੰ ਮਿਲਣ ਆਏ ਹੈ। ਕਹਿਣ ਲੱਗੇ ਮੇਰੀ ਵੀ ਅਰਦਾਸ ਕਰ ਦੋ ਮਹਾਰਾਜ ਮੈਨੂੰ ਵੀ ਗੁਰੂ ਸਾਹਿਬ ਦੇ ਦਰ ਦਾ ਕੁੱਕਰ ਬਣਾ ਲੈ। ਦੇਖੋ ਕਿੰਨੀ ਵੱਡੀ ਨਿਮਰਤਾ, ਗੁਰਸਿੱਖ ਦੀ ਅਵਸਥਾ ਹਿਰਦੇ ਗਿਆਨ ਮੁੱਖ ਭਗਤੀ ਵਰਤਨ ਪੈਦਾ, ਹਿਰਦੇ ਵਿੱਚ ਪੂਰਾ ਗਿਆਨ ਹੋਣਾ, ਮੁੱਖ ਵਿੱਚ ਵਾਹਿਗੁਰੂ ਦੀ ਭਗਤੀ ਤੇ ਵੈਰਾਗ ਇੰਨਾ ਵੀ ਸਾਧ ਹੈ ਬਹੁਤ ਮਿਹਾਲਾ ਸਗਨ ਚੰਨ ਕੀ ਅਮਨ ਰਾਂਦਾ, ਦੇਖਣ ਨੂੰ ਬੜਾ ਤੇਜ ਪ੍ਰਤਾਪ, ਸਹਾਰਿਆ ਵੀ ਗਿਆ ਝੱਲਿਆ ਵੀ ਗਿਆ ਕਹਿੰਦੇ, ਪਰ ਜਦੋਂ ਨੇੜੇ ਗਿਆ ਐਸਾ ਕੋਮਲ ਜੀਵ ਸਾਰਿਆਂ ਦੀ ਚਰਨ ਧੂੜ ਬਣਿਆ ਹੋਇਆ। ਭਾਈ ਕੁੰਡਨ ਸਿੰਘ ਜੀ ਬਾਬੇ ਵਾਲਿਆਂ ਨੇ ਦੱਸਿਆ ਕਹਿੰਦੇ ਮੈਂ ਦਾਦਰ ਜਦੋਂ ਮਹਾਂਪੁਰਖਾਂ ਨੂੰ ਘੇਰਾ ਪਿਆ ਤਾਂ ਬੰਬੇ, ਉਸ ਤੋਂ ਬਾਅਦ ਸਤਿਗੁਰੂ ਜੀ ਦੀ ਕਿਰਪਾ ਨਾਲ ਪੰਜਾਬ ਇੱਥੇ ਹੈੱਡਕੁਆਰਟਰ ਤੇ ਗਏ, ਫਿਰ ਗ੍ਰਿਫਤਾਰੀ ਦਿੱਤੀ। ਕਹਿੰਦੇ ਇੱਕ ਦਿਨ ਦੁਪਹਿਰੇ ਦਾਦਰ ਸ੍ਰੀ ਕ੍ਰਿਸ਼ਨ ਸਭਾ ਉੱਤੇ ਕਮਰੇ 'ਚ ਬਣਾ ਕੇ ਹੋਏ ਸਨ, ਘੰਟਾ ਦੋ ਘੰਟੇ ਸਾਰਾ ਰਾਤ ਦਿਨ ਦੇ ਥੱਕੇ ਸ਼ਾਮ ਨੂੰ ਦੀਵਾਨ ਤੇ ਜਾਣਾ ਸੀ। ਕਹਿੰਦੇ ਪਹਿਰੇਦਾਰਾਂ ਨੂੰ ਕਿਹਾ ਸੀ ਕੋਈ ਅੰਦਰ ਨਾ ਆਵੇ, ਕਹਿੰਦੇ ਪਰ ਮੈਂ ਵਧੋ ਵਧੀ ਪ੍ਰਵਾਹ ਨਹੀਂ ਕੀਤੀ ਜਿਵੇਂ ਉਹਨਾਂ ਦਾ ਸੁਭਾਅ। ਭਾਈ ਹਰਭਜਨ ਸਿੰਘ ਜੀ ਬੰਬੇ ਵਾਲੇ ਸਿੰਘ ਉਹਨਾਂ ਦੇ ਸੁਭਾਅ ਨੂੰ ਜਾਣਦੇ ਆ, ਸੁਭਾਅ ਉਹਨਾਂ ਦਾ ਐਸਾ ਹੀ ਹੈ। ਸੋ ਵਧੋ ਵਧੀ ਅੰਦਰ ਵੜ ਗਏ। ਕਹਿੰਦੇ ਜਦੋਂ ਮੈਂ ਜਾ ਕੇ ਅੰਦਰ ਵੜਿਆ ਵੇਖਿਆ ਸੰਤਾਂ ਦੇ ਚਿਹਰੇ ਵੱਲ ਵੀ ਮੇਰੇ ਤੋਂ ਵੇਖਿਆ ਗਿਆ, ਕਹਿੰਦੇ ਮੇਰੀਆਂ ਅੱਖਾਂ ਚੋਂ ਨਿਹਾਲ ਗਿਆ ਇੰਨਾ ਚਿਹਰੇ ਤੇ ਤੇਜ ਨੂਰ, ਇੰਨਾ ਪ੍ਰਕਾਸ਼ ਜਿਵੇਂ ਮਹਦਾ ਹੋਇਆ ਸੂਰਜ ਹੋਵੇ, ਕਹਿੰਦੇ ਇਸ ਤਰ੍ਹਾਂ ਦਾ ਉਹਨਾਂ ਦੇ ਚਿਹਰੇ ਤੇ ਤੇਜ ਸੀ। ਸੋ ਇਸੀ ਅਵਸਥਾ ਦੇ ਮਹਾਂਪੁਰਖ ਮਾਲਕ ਸਨ। ਸੋ ਭਾਈ ਦੇਖਣ ਨੂੰ ਐਡਾ ਵੱਡਾ ਤੇਜ ਪ੍ਰਤਾਪ, ਪਰ ਜਦੋਂ ਨੇੜੇ ਹੋ ਕੇ ਦੇਖਿਆ ਨੇੜੇ ਗਿਆ ਸਾਰਿਆਂ ਦੀ ਚਰਨ ਧੂੜ ਬਣਿਆ, ਐਸਾ ਉਹਨਾਂ ਦਾ ਜੀਵਨ। ਸਿੰਘਾਂ ਦੇ ਨਾਲ ਇੰਨਾ ਪ੍ਰੇਮ, ਇੰਨੀ ਨਿਮਰਤਾ, ਥੋੜਾ ਜਿਹਾ ਭੂਲ ਲੈਣਾ ਕਈ ਕਈ ਮੇਰੀ ਮਾਫੀਆਂ ਮੰਗਣੀਆਂ। ਸੋ ਐਸੀ ਅਵਸਥਾ ਕਹਿੰਦੇ ਕਿਸੇ ਨੂੰ ਨਾ ਡਰਾਉਣਾ, ਪਰ ਹਾਜ਼ਰ ਜਾ ਕੇ ਨਾ ਕਰ ਦੱਸਦਾ ਨਾ ਫਿਰ ਸੱਠ ਚੌਂਹਠ ਘੜੀਆਂ ਦੇ ਵਿੱਚ ਜਾਂ ਸਾਧ ਸੰਗਤ ਜੀ ਸੱਠ ਘੜੀਆਂ ਮੰਨੀਆਂ, ਇਹਨਾਂ ਸੱਠਾਂ ਘੜੀਆਂ ਦੇ ਚੌ ਚੌ ਦੇ ਵਿੱਚ ਕਹਿੰਦੇ ਐ ਪਿਆਰੇ ਵਾਹਿਗੁਰੂ ਪਰਮੇਸ਼ਰ ਜੀ ਤੈਨੂੰ ਨਿਰਖਤ ਵੇਖਦੇ ਰਹੀਏ ਚਾਹ ਦੇ تیرے درشنوں نرخت ویخ دے رہی ہے ایسے تیرے انت پورک درشن ہے انت پورک درشن درشن ڈٹے رہن بجوگا جی ہو تن پر ہوئے نہاف جا پور دیکھنا سامنے جی چکور چندرما ویخ کی سات سمتی تو مڑ جاتی ہے پر ہٹتی نہیں گر سکھ بھی اپنے ستگرو کے درشن تو ایک پل بھی اپنے نیترا لب نہیں کرتا ایسے آنند دائک درشن ایسے درشن ہے میرے ستگرو کے کوٹ فلا کروڑا فل دن والے ایسے گرو کے درشن اٹھے پار کہتا ہے پیارے واحگرو جی تیرے درشن کرتا ارما ویختا ارما ہر نیتر نہیں رکھتے نیترا کی تک نہیں مکتی ایسے سندر دیدار ایسے سونے منموہنے درشن ہے سات سنگ جی ایک اتہاس کا بچن سنا کے کنگے والے درشن کی بڑی اتہاس گھٹنا وہ سنا کے میں سماپتی کر دینی ہے سما نہیں اگے جانتی اگے درد ایک میری مہاراجا رنجیت سنگھ جی نے اپنے راج میں اعلان کرایا کہ کوئی ایسا سکھ ہے جن نے کنگی والے ستگرو کے پرتکھ درشن کیتے ہوئے ہو بڑی ہوٹ بھال تو بعد اکانت بیٹھے ایک گرمکھ سنگھ باڑی والے بھاری نہنگ سنگھ پورے باڑے والے ہر باڑی تک چڑکتی ہوئی روح نام کے رس پیتی ہوئی روح گرمکھ ملے 150 برس تو اتنے انہوں کی عمر سی پتا کر کے انہوں کی بھال کی انہوں کے پاس اہلکار گئے سیوا دار گئے گرو کے سکھ گئے کہتے جی مہاراجا رنجیت سنگھ یاد کر دے پہلے تنہائی کر دیتی منع کر دیتا پھر بہت بےنتی کر تو من گئے پالکی سے بٹھا کے لاہور کے بعد لیا مہاراجا رنجیت سنگھ جی نے ایسا ستکار کیا پالکی موٹا دے کے انہوں نے لا کے اچھے سنگھاسن سے بٹھایا بےنتی کی جی تھی کلگی کرتے پرتک درشن کیتے ہیں کوئی درشن کی جھلک کا نظارہ دسو کہنے لگے خالسا جی میں کلگی درپاشا تنگ گوبند سنگھ صاحب جی نے گھوڑیا کی سیوا کرنے والا کلیجے کا سیوادار سی جن گھوڑے ستگرو کے ہوں انہوں نے گھا پاؤنا دانے پاؤنے کھکرا کرنا مارش کرنی اشنان کرا انہوں کی سیوا کرنی میرا بیمہ سی سیوا کردے کردے میرے من میں وراگ پیدا ہو گیا ستسنگ جی سیوا من نرمل کر دیتی ہے کلا سمر بھی دوے سیوا بھی کرو سمر بھی کرو سنگت بھی کرو سیوا نام من نرمل ہوگا یہ بھی سیوا نہیں کرنی سیوا کرنی ضروری ہے کیونکہ کرم اپاش کا گیان کا جڑا کتن ہوگا مل بخشیپ ور پہ پیڑا پت لینی مل دوش تو دور ہوتا جی نسکام کرم سیوا کی جائے اور بخیپا تو دور ہوں جی اپاشنا بھکتی کی جائے اور گیان کی واحگرو جب ستگرو گیان کی رات بخش دیں ادو ورن کا گیان کا پڑتا لینا میرے کو وسار جان کا سما نہیں اس کر کے اس وقت وہ سنگھ کہنے لگے کہ میں ویراگ رہنا دیکھو سیوا کرنا ہردا شدھ ہو گیا پوتر ہو گیا یہ ارداس کرنی ہے کہ کرنی والے ستگرو میرے تبیلے میں باہر جان کا حکم نہیں بھی تبیلے چ رہ کے سیوا کرنی سکھ وہی جا گرو کے حکم چڑھتا پیر چڑھتا جتنے لات اتنے لگا ہوا اپنی مرضی نہیں کرتا اپنی من کی مت نہیں برتنا سکھ ویلے میں ہی رہتا سچے پاتشاہ سیوا دار گھوڑا لے کے اگے دربار میں چلے جاتے ہو تو سوار ہو کے آپ سنتوں درشن دین چلے جاتے ہو کرپا کرو ایک دن تبیلے چاہ کے چرن پاؤ میں درشن کر لوں گا کہ ارداس کردیا ایک دن گھر میں پلا پایا سی سیوا کردیا سرک ڈوبی اور سکا پھر دیکھ کے میرے پیٹوا میں نیر ماہ پہ چلے جی ہو نیترا ویراگ کا جل بگ رہا پڑھنا سارا بھج گیا ویراگ کے شدھ بھی گئے گرسک شدھ ہو گیا کلگیاں والے سامنے آتے ہیں کہنے لگے سکا ساری سواری تیار کر اسی گھوڑے سے تیرے کو سواری تیار کرا کے جانا ایک دم نیتر کھلے دوروں نمسکار کی انہوں نے نہنگ سنگھ جی نے دسیا کہنے لگے مہاراجا صاحب کلگیاں والے ستگرو کے چرنوں سے ਸੰਤਾਂ ਨੂੰ ਕਹਿੰਦੇ ਮੈਂ ਘੋੜਾ ਤਿਆਰ ਕੀਤਾ ਘੋੜੇ ਤੇ ਜਦੋਂ ਸਤਿਗੁਰੂ ਜੀ ਦਾ ਕਹਿੰਦੇ ਸਰੀਰ ਬਹੁਤ ਹੀ ਫਰਤੀਲਾ ਸੀ ਬਹੁਤ ਜ਼ਿਆਦਾ ਫਰਤੀਲਾ ਸੀ ਕਹਿੰਦੇ ਪਲਕ ਚੱਪਣ ਤੋਂ ਪਹਿਲੇ ਸਤਿਗੁਰੂ ਜੀ ਘੋੜੇ ਤੇ ਸਵਾਰ ਹੋਏ ਇੱਕ ਪਾਸੇ ਦਾ ਚੰਨ ਮੈਂ ਆਪਣੇ ਹੱਥ ਵਿੱਚ ਫੜਿਆ ਰਕਾਬ ਦੇ ਵਿੱਚ ਰੱਖ ਕੇ ਆਪਣਾ ਮਸਤਕ ਕਹਿੰਦੇ ਚੰਨਾਂ ਦੇ ਉੱਤੇ ਰੱਖਿਆ ਆਪਣਾ ਮਸਤਕ ਜ਼ਿੰਦਗੀ ਦਾ ਪਹਿਲਾ ਦਿਨ ਸੀ ਕਹਿੰਦੇ ਜਦੋਂ ਕਲਗੀਆਂ ਵਾਲੇ ਦੇ ਚੰਨਾਂ ਤੇ ਮੇਰਾ ਮਸਤਕ ਟਿਕਿਆ ਉਹ ਪਹਿਲਾ ਦਿਨ ਸੀ ਜ਼ਿੰਦਗੀ ਦਾ ਕਹਿੰਦੇ ਮਸਤਕ ਤੇ ਸਿਰ ਲੱਗਣ ਦੀ ਦੇਰ ਸੀ ਜਿਵੇਂ ਹਜ਼ਾਰਾਂ ਵਾਰ ਤੱਕ ਝਟਕਾ ਸਰੀਰ ਨੂੰ ਲੱਗਾ ਹੋਵੇ ਬਿਜਲੀ ਦਾ ਕਰੰਟ ਕਹਿੰਦੇ ਇਉਂ ਕਰੰਟ ਲੱਗਾ ਮੈਨੂੰ ਹੈਰਾ ਗਈ ਸਰੀਰ ਦੇ ਵਿੱਚ ਝਟਕਾਟ ਰੋਣ ਰੋਣ ਦੇ ਵਿੱਚ ਕੀ ਹੋਇਆ ਕਹਿੰਦੇ ਰੋਣ ਰੋਣ ਦੇ ਵਿੱਚੋਂ ਵਾਹਿਗੁਰੂ 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 ਦੀ ਧੁਨ ਗੂੰਜਣ ਲੱਗ ਪਈ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਰੇ ਸਿੱਖ ਦਰਬਾਰ ਨੂੰ ਉਹਨਾਂ ਦੇ ਰੋਣ ਰੋਣ ਦੇ ਵਿੱਚ ਕੰਨ ਲਾ ਕੇ ਰੋਣ ਰੋਣ ਵਿੱਚੋਂ ਵਾਹਿਗੁਰੂ ਦਾ ਸਿਮਰਨ ਸੁਣਾਈ ਦੇ ਰਿਹਾ ਸੀ ਆਪ ਸੁਣਿਆ ਕਹਿਣ ਲੱਗੇ ਕਹਿੰਦੇ ਇਹ ਸੀ ਕਲਗੀਆਂ ਵਾਲੇ ਦੇ ਚੰਨ ਉੱਤੇ ਸਿਰ ਰੱਖਣ ਦਾ ਫਲ ਕਹਿੰਦੇ ਮੇਰਾ ਕੱਲੇ ਦਾ ਨਹੀਂ ਸਿੰਘਾਂ ਦਾ ਨਿੱਤ ਦਾ ਅਭਿਆਸ ਤਜਰਬਾ ਸੀ ਜੇ ਚੰਨ ਉੱਤੇ ਕਿਸੇ ਦਾ ਸਿਰ ਲੱਗ ਗਿਆ ਤਾਂ ਇੱਕ ਵਾਰੀ ਭਾਗਾਂ ਵਾਲੇ ਦਾ ਕਿਸੇ ਦਾ ਲੱਗ ਗਿਆ ਤਾਂ ਉਹਦੇ ਰੋਮ ਰੋਮ ਦੇ ਵਿੱਚੋਂ ਸਿਮਰਨ ਚੱਲ ਪੈਂਦਾ ਸੀ ਐਸਾ ਫਲ ਸੀ ਮੇਰੇ ਸਤਿਗੁਰਾਂ ਦੇ ਦਰਸ਼ਨ ਸੁਸਾਦ ਸਵੇਦੀ ਐਸਾ ਆਨੰਦ ਐਸੇ ਦਰਸ਼ਨਾਂ ਨੂੰ ਕਹਿੰਦਾ ਸਦਾ ਹੀ ਨਿਰਖ ਸਦਾ ਹੀ ਵੇਖਦਾ ਭੁੱਖ ਨਹੀਂ ਰਹਿੰਦੀ ਆਨੰਦ ਨਹੀਂ ਉਹ ਭਾਵ ਮਨ ਨਹੀਂ ਰੱਜਦਾ ਤ੍ਰਿਪਤੀ ਨਹੀਂ ਹੋ ਰਹੀ ਹੈ ਜਗ੍ਹਾ ਜਗ੍ਹਾ ਵਿੱਚੋਂ ਮੈਂ ਆਪਣੇ ਪਿਆਰੇ ਦੇ ਦਰਸ਼ਨ ਕਰ ਰਿਹਾ ਮੈਨੂੰ ਤਾਂ ਇਸ ਤਰ੍ਹਾਂ ਦਾ ਕਬੀਰ ਸਾਹਿਬ ਜੀ ਕਹਿੰਦੇ ਆਨੰਦ ਆ ਰਿਹਾ ਤੇ ਤੁਹਾਨੂੰ ਆਨੰਦ ਆਇਆ ਉਹ ਤੁਸੀਂ ਆਪਣੇ ਅੰਦਰ ਉਸ ਦਾ ਰਸ ਮਾਣ ਰਹੇ ਹੋ ਤੂੰ ਵੀ ਕਹਿ ਲੈਂਦੇ ਮਹਾਂਪੁਰਖ ਹੈ ਗੁਰਸਿੱਖ ਤੇਰੀ ਵਿਵਸਥਾ ਭਗਤਾਂ ਦੇ ਯੋਗ ਹੈ ਤੂੰ ਵੀ ਤੁਹਾਨੂੰ ਵੀ ਅੰਦਰ ਆਨੰਦ ਮਾਣਿਆ ਲੋਕਾਂ ਨੂੰ ਨਹੀਂ ਵਿਖਾਇਆ ਪਰ ਕਹਿੰਦੇ ਮੇਰੀ ਅਵਸਥਾ ਇਹ ਕਰ ਦਿੱਤੀ ਵੀ ਜਿੱਧਰ ਵੀ ਮੇਰੀ ਨਿਗਾਹ ਜਾਂਦੀ ਹੈ ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੇ ਕਿਹਾ ਰੂਹ ਹਰਦਰ ਚਸ਼ਮ ਗੁਰੂ ਗੋਬਿੰਦ ਸਿੰਘ ਰੂਹ ਹਰਦਰ ਜਿਸਮ ਗੁਰੂ ਗੋਬਿੰਦ ਸਿੰਘ ਕਹਿੰਦੇ ਜਿੰਨੀਆਂ ਅੱਖਾਂ ਦੇ ਵਿੱਚੋਂ ਨੂਰ ਦਿਖਾਈ ਦਿੰਦਾ ਮੈਨੂੰ ਕਲਗੀਆਂ ਵਾਲੇ ਦਾ ਨੂਰ ਦਿਸ ਰਿਹਾ ਜਿਵੇਂ ਜਿਸਮ ਦਿਸ ਰਿਹਾ ਸਰੀਰ ਦੇ ਸਾਰੇ ਸਰੀਰਾਂ ਵਿੱਚੋਂ ਮੈਨੂੰ ਕਲਗੀਆਂ ਵਾਲੇ ਦੇ ਦਰਸ਼ਨ ਹੋ ਰਿਹਾ ਹੋਰ ਤਾਂ ਕੁਝ ਵੀ ਨਹੀਂ ਦਿਸਦਾ ਇਉਂ ਮੈਨੂੰ ਕਹਿੰਦੇ ਨੇਤਰਾਂ ਦੇ ਨਾਲ ਸਾਰੀ ਅਖਾਵਾਂ ਤੋਂ ਮੇਰਾ ਪਿਆਰੇ ਦੀ ਦੀਦਾਰ ਮੈਨੂੰ ਹੋ ਰਹੀ ਹੈ ਉਸ ਪਿਆਰੇ ਦੇ ਦਰਸ਼ਨਾਂ ਦੇ ਰੰਗ ਨੂੰ ਨੇਤਰਾਂ ਨੂੰ ਦੁਨੀਆਂ ਦੇ ਨਾਲ ਭਰ ਭਰ ਕੇ ਪੀ ਰਿਹਾ ਕਹਿੰਦੇ ਨੇਤਰਾਂ ਨੂੰ ਦੁਨੀਆਂ ਦੇ ਐਨ ਹਿਰਦਾ ਰੱਜ ਗਿਆ ਤ੍ਰਿਪਤ ਹੋ ਗਿਆ ਐਸੀ ਕਿਰਪਾ ਹੋ ਗਈ ਹੈ ਸੋ ਸਮਾਂ ਨਹੀਂ ਹੁਣ ਸਾਧ ਸੰਗਤ ਜੀ ਅੱਗੇ ਜਾਣ ਦੀ ਆਗਿਆ ਦਿੰਦਾ ਕਿਉਂਕਿ ਸ਼ਹਿਰ ਵਾਸੀ ਸੰਗਤਾਂ ਦੇ ਬਹੁਤ ਵਧੇਰੇ ਹੁੰਦੇ ਆ ਸਮੇਂ ਸਿਰ ਨੌਕਰੀਆਂ ਤੇ ਔਰ ਸਮੇਂ ਸਿਰ ਕਾਰੋਬਾਰਾਂ ਤੇ ਜਾਣਾ ਹੁੰਦਾ ਸੋ ਆਪ ਸੰਗਤਾਂ ਨੇ ਬਹੁਤ ਕਿਰਪਾ ਕੀਤੀ ਹੈ ਤੇ ਭਲਾਈ ਨਗਰ ਦੇ ਵਿੱਚ ਬੜੇ ਲੰਬੇ ਸਮੇਂ ਬਾਅਦ 8-9 ਸਾਲ ਤੋਂ ਉੱਤੇ ਸਮਾਂ ਹੋ ਗਿਆ ਮਹਾਂਪੁਰਖ ਆਏ ਸਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਉਹ ਤੋਂ ਬਾਅਦ ਇਸ ਵੇਲੇ ਪ੍ਰੋਗਰਾਮ ਸੰਗਤਾਂ ਦੇ ਬਹੁਤ ਹੁਕਮ ਕਰਦਾ ਸੀ ਸੰਗਤ ਦਾ ਤੇ ਇਸ ਕਰਕੇ ਸਾਧ ਸੰਗਤ ਜੀ ਬੰਬੇ ਤੋਂ ਬਾਅਦ 5 ਦਿਨ ਉਦੋਂ 5 ਦਿਨ ਰਾਜਪੁਰ ਦੇ ਆ 2 ਦਿਨ ਦੇ ਇੱਥੋਂ ਦੇ ਰੱਖੇ ਸਨ ਸੋ ਇਸ ਅਸਥਾਨ ਤੇ ਕਥਾ ਕੀਰਤਨ ਦਾ ਅੱਜ ਦਾ ਹੀ ਸਮਾਗਮ ਸੀ ਸੋ ਆਪ ਸਾਰੀ ਸੰਗਤ ਦਾ ਭਲਾਈ ਨਗਰ ਦੀ ਸੰਗਤ ਦਾ ਰਾਜਪੁਰ ਦੀ ਸੰਗਤ ਦਾ ਦੁਰਗ ਦੀ ਸੰਗਤ ਦਾ ਮੈਂ ਰੋਣ ਰੋਣ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਸੰਗਤਾਂ ਨੇ ਆ ਕੇ ਦੀਵਾਨ ਵਿੱਚ ਹਾਜ਼ਰੀ ਭਰੀ ਹੈ ਆਪਾਂ ਮਿਲ ਕੇ ਆਨੰਦ ਮਾਣਿਆ ਸਾਧ ਸੰਗਤ ਜੀ ਮੱਖੀ ਇਕੱਲੀ ਸ਼ਹਿਦ ਨਹੀਂ ਤਿਆਰ ਕਰ ਸਕਦੀ ਸਾਰੀਆਂ ਮਿਲ ਕੇ ਕਰਦੀ ਹੈ ਜੋ ਸਾਰੇ ਮਿਲ ਕੇ ਆਨੰਦ ਮਾਣ ਸਕਦੇ ਆ ਕੱਲਾ ਵਿਅਕਤੀ ਆਨੰਦ ਨਹੀਂ ਮਾਣ ਸਕਦਾ ਸੋ ਐਸੀ ਕਿਰਪਾ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਆਪਣੇ ਸਾਰਿਆਂ ਉੱਤੇ ਕੀਤੀ ਹੈ ساری سنگت کا کر کے بہت بہت دھنیواد اتوں کے پربندک پردھان سردار سردیپ سنگھ جی سیکٹری صاحب آ رہے سرانا جی یہاں کا بھی ہیڈ گرنتھی صاحب جی کا بھی رابطی سنگا کا بھی بھائی ہوم روم کر کے بہت بہت دل دیا گہرائیاں دھنیواد جہاں نے جتنے کا ایک دن کا اتنے سواگت رکھا سو 18 تاریخ 11 بجے گردوارا شری گرو سنگھ سبھا ٹاٹی بہت اتنے امر سنچار ہونا من بڑا بھائی جنہوں نے جتنا کھڈے پاٹے کا مرتی چڑیا اس تک پہنچ کے امرت چھکے امرت چھکے تو بغیر صاحب سنگھ جی سکھی کا داخلہ نہیں ملتا امرت چھکے تو بغیر نام کی داخلہ نہیں ملتی جنہ چر نام کی داخلہ